නානක පද පංකජ පද බන්දන සමරෝ දුක නෙකන්දන ගොර අමර ත්‍යාබෝහෙරද ශ්‍රී ගුරු රාම ගුරු අරජන කේනසක බෙගනන හර ගෝවෙන්ද ශුභ මත ශ්‍රී හර රාය නමෝ ජෝරි නමෝ ශ්‍රී හර ක්‍රිෂ්ණ මනෝ බහෝරි තේග බහදර පරම කිරපාලා ජී පරම කිරපාලා ශ්‍රී ගුරු ගෝවින්ද සංඝ පිසාලා අරතරා පර පුන පුන සීසා ජී පුන පුන සීසා බන්දාර පර ජගදීසා ඒකංකාර සත්ගුරු ඒ ප්‍රසාද සච හෝයේ වාහේ ගුරු ජී කී ඵතේ බෙගන බිනාසන සෝය වාහිගුරු ජී කී ඵතේ බෙගන බිනාසන සෝය චෝපයි පනියෝ සබද පරමාර්ථ ජාහි තනක න පරසෙයෝ තින මන මායි විෂේ විඛේ ලම්පට නර ජෝ පාවෑ ක්‍යෝ විරක්තතා සෝ
වාහිගුරු ජී කා ඛාලසා වාහිගුරු ජී කී ඵතේ ਪਰਮ ਸਤਕਾਰ ਯੋਗ ਸਨਮਾਨ ਯੋਗ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ ਗੁਰੂ ਰੰਗ ਚ ਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ ਪਤਿਤ ਪਾਵਨ ਭਗਤ ਬਛਲ ਕਿਰਪਾ ਨਿਧਾਨ ਅਨਾਥ ਨਾਥ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੈ ਗੋ ਗੁਰਬਾਣੀ ਸੁਨਤ ਮੇਰਾ ਮਨ ਦਰਬਿਆ ਮਨ ਭੀਨਾ ਨਿਜ ਕਰ ਆਵੈ ਗੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਚ ਔਰ ਨੌਵੇਂ ਪਾਤਸ਼ਾਹ ਧਰਮ ਰੱਖਿਅਕ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤਿਨ੍ਹਾਂ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਦੁੱਖ ਨਿਵਾਰਨ ਸਾਹਿਬ ਦਰਬਾਰ ਅੰਦਰ ਹਾਜ਼ਰੀਆਂ ਭਰ ਕੇ ਨਿਤਾ ਪ੍ਰਤੀ ਗੁਰੂ ਇਤਿਹਾਸ ਦੀ ਪਾਵਨ ਪਵਿੱਤਰ ਲੜੀਵਾਰ ਕਥਾ ਬਹੁਤ ਹੀ ਪਿਆਰ ਸਤਿਕਾਰ ਸ਼ਰਧਾ ਨਾਲ ਆਪ ਜੀ ਸਰਵਣ ਕਰ ਰਹੇ ਹੋ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗੁਰਦੇਵ ਪਾਤਸ਼ਾਹ ਜੀ ਸ੍ਰੀ ਸੁਲਤਾਨਪੁਰ ਸਾਹਿਬ ਨਵਾਬ ਦੌਲਤ ਖਾਂ ਨੂੰ ਸੁਮਤ ਦੇ ਕੇ ਜਿਸ ਵੇਲੇ ਘਰ ਆਏ ਹਨ ਉਦਾਸੀ ਉਪਰਾਮਤਾ ਦੀ ਬਿਰਤੀ ਚ ਸਤਿਗੁਰੂ ਜੀ ਰਹਿੰਦੇ ਨੇ। ਬਾਬਾ ਮੂਲ ਚੰਦ ਜੀ ਔਰ ਮਾਤਾ ਚੰਦੋ ਰਾਣੀ ਜੋ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਮਹਿਲ ਮਾਤਾ ਸੁਲੱਖਣੀ ਜੀ ਦੇ ਮਾਤਾ ਪਿਤਾ ਹਨ ਗੁਰੂ ਨਾਨਕ ਸਾਹਿਬ ਜੀ ਨਾਲ ਆ ਕੇ ਝਗੜ ਰਹੇ ਨੇ ਝਗੜਾ ਕਰਦਿਆਂ ਕਹਿੰਦੇ ਨੇ ਬਾਬਾ ਮੂਲ ਚੰਦ ਜੀ ਜੇ ਤੁਸੀਂ ਏਦਾਂ ਵਿਰਕਤ ਸਾਧੂ ਫਕੀਰ ਹੀ ਬਣਨਾ ਸੀ ਤੇ ਗ੍ਰਿਸ਼ਟੀ ਕਿਉਂ ਹੋਏ ਹੁਣ ਤੁਹਾਡੇ ਦੋ ਬੱਚੇ ਹਨ ਘਰਵਾਲੀ ਹੈ ਪੁੱਤਰ ਪ੍ਰਾਪਤ ਕਰਨ ਵਾਸਤੇ ਲੋਕ ਅਨੇਕ ਪ੍ਰਕਾਰ ਦੇ ਯਤਨ ਕਰਦੇ ਨੇ ਤੁਹਾਨੂੰ ਦੋ ਪੁੱਤਰ ਪਰਮੇਸ਼ਰ ਨੇ ਦਿੱਤੇ ਨੇ ਉਹਨਾਂ ਦੀ ਪਰਵਰਿਸ਼ ਕਰਨ ਦੀ ਬਜਾਏ ਤੁਸੀਂ ਫਕੀਰ ਬਣ ਬੈਠੇ ਹੋ ਏਡਾ ਸੋਹਣਾ ਕੰਮ ਸੀ ਮੋਦੀ ਖਾਨੇ ਦਾ ਉਹ ਵੀ ਛੱਡ ਦਿੱਤਾ ਹੈ ਤੇ ਹੁਣ ਦੱਸੋ ਵੀ ਕੁਟੁੰਬ ਦੀ ਪਰਿਵਾਰ ਦੀ ਪਰਵਰਿਸ਼ ਕਿਵੇਂ ਹੋਵੇਗੀ ਘਰ ਦੇ ਕੰਮ ਕਾਰ ਤੱਜ ਕੇ ਅਨੀਤੀ ਧਾਰਨ ਕਰ ਲਈ ਹੈ ਜਦੋਂ ਇਹ ਬਚਨ ਕਹੇ ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਉਪਦੇਸ਼ਕ ਮਤ ਵਾਲਾ ਪਾਵਨ ਸ਼ਬਦ ਉਚਾਰਿਆ ਮਾਰੂ ਰਾਗ ਦੇ ਵਿੱਚ ਮਹਾਰਾਜ ਗਰੀਬ ਨਿਵਾਜ ਪਾਤਸ਼ਾਹ ਨੇ ਬਚਨ ਉਚਾਰਿਆ ਮਿਲ ਮਾਤ ਪਿਤਾ ਪਿੰਡ ਕਮਾਇਆ ਤਿੰਨ ਕਰਤਾ ਲੇਖ ਲਿਖਾਇਆ ਇਹ ਸ਼ਬਦ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ ਬਾਬਾ ਮੂਲ ਚੰਦ ਜੀ ਔਰ ਮਾਤਾ ਚੰਦੋ ਰਾਣੀ ਨੇ ਸੁਣਿਆ ਪਰ ਉਹਨਾਂ ਦੇ ਮਨ ਤੇ ਸਤਿਗੁਰਾਂ ਦੇ ਇਸ ਸ਼ਬਦ ਦਾ ਅਸਰ ਨਹੀਂ ਹੋਇਆ ਜਿਵੇਂ ਕਿਸੇ ਚੀਗ ਤੇ ਥਿੰਦਾ ਲੱਗਾ ਹੋਵੇ ਉਹਦੇ ਤੇ ਪਾਣੀ ਪੈਂਦਾ ਤੇ ਉਹ ਪਾਣੀ ਦਾ ਕੋਈ ਅਸਰ ਨਹੀਂ ਹੁੰਦਾ ਉਸ ਥਿੰਦੇ ਕਰਕੇ ਪਾਣੀ ਦੀਆਂ ਬੂੰਦਾਂ ਉਸ ਕਾਗਜ਼ ਦੇ ਉੱਤੇ ਹੀ ਵੱਖਰੀਆਂ ਨਜ਼ਰ ਆਉਂਦੀਆਂ ਨੇ ਇਨ ਬਿੰਨ ਇਸੇ ਤਰ੍ਹਾਂ ਇਹਨਾਂ ਦੇ ਮਨ ਦੀ ਹਾਲਤ ਹੈ ਆਓ ਜਿਵੇਂ ਸਤਿਗੁਰਾਂ ਦੇ ਨਾਲ ਅੱਗੋਂ ਬਚਨ ਬਿਲਾਸ ਕਰ ਰਹੇ ਨੇ ਮਨ ਬਿਰਤੀਆਂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਪਾਵਨ ਚਰਣਾ ਕਮਲਾਂ ਨਾਲ ਜੋੜੀਏ ਸਾਹਿਬ ਜੀ ਦੇ ਪਵਿੱਤਰ ਚਰਣਾਂ ਦਾ ਧਿਆਨ ਆਪਣੀਆਂ ਸੁਰਤੀਆਂ ਵਿੱਚ ਧਾਰਨ ਕਰਦੇ ਹੋਇਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ ਚੋਪਈ ਪਨਿਓ ਸਬਦ ਪਰਮਾਰਥ ਜਾਈ
ਮਹਾਰਾਜ ਜੀ ਨੇ ਇਹੋ ਜਿਹਾ ਸ਼ਬਦ ਉਚਾਰਨ ਕੀਤਾ ਜਿਹਦੇ ਵਿੱਚ ਪਰਮਾਰਥਕ ਮਤ ਸੀ ਪਰਮਾਰਥ ਦੀ ਸੋਝੀ ਵਾਲਾ ਸ਼ਬਦ ਮਾਰੂ ਰਾਗ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤਾ
ਤਨਕ ਨ ਪਰਸੇ ਉਹ ਤਿੰਨ ਮਨ ਮਾਹੀ
ਪਰ ਮਹਾਰਾਜ ਜੀ ਦਾ ਇਹ ਪਰਮਾਰਥਕ ਸ਼ਬਦ ਜੋ ਪਰਮਾਰਥ ਪ੍ਰਤੀ ਸਤਿਗੁਰਾਂ ਉਚਾਰਿਆ ਸੀ ਤਨਕ ਮਾਤਰ ਵੀ ਬਾਬੇ ਮੂਲ ਚੰਦ ਤੇ ਮਾਤਾ ਚੰਦੋ ਰਾਣੀ ਦੇ ਮਨ ਨੂੰ ਪਰਸਿਆ ਨਹੀਂ ਛੋਇਆ ਤੱਕ ਨਹੀਂ ਕਿਉਂਕਿ ਉਹਨਾਂ ਦੇ ਅੰਦਰ ਤਾਂ ਕੇਵਲ ਮੋਹ ਦੀ ਬਿਰਤੀ ਪ੍ਰਬਲ ਹੋ ਰਹੀ ਸੀ ਗੁਰੂ ਸਾਹਿਬ ਦੇ ਬਚਨ ਜਿਨ੍ਹਾਂ ਵਿੱਚ ਅੱਤ ਦਾ ਗਿਆਨ ਹੈ ਉਹਨਾਂ ਨੂੰ ਕਿੱਥੇ ਚੰਗੇ ਲੱਗਣੇ ਸਨ ਪਰਮਾਰਥਕ ਸ਼ਬਦ ਜਦੋਂ ਮੇਰੇ ਸਾਹਿਬਾਂ ਉਚਾਰਨ ਕੀਤਾ ਹੈ ਸੁਣ ਕੇ ਤਨਕ ਮਾਤਰ ਵੀ ਉਹ ਸ਼ਬਦ ਇਹਨਾਂ ਦੇ ਮਨ ਨੂੰ ਸਪਰਸ਼ ਨਹੀਂ ਹੋਇਆ ਸੋਇਆ ਤੱਕ ਨਹੀਂ
ਵਿਸ਼ੇ ਵਿਖੇ ਲੰਪਟ ਨਰ ਜੋ
ਕਿਉਂਕਿ ਖਾਲਸਾ ਜੀ ਇਹ ਸੁਭਾਵਕ ਹੈ ਕਿ ਜਿਨ੍ਹਾਂ ਦੇ ਮਨ ਵਿਸ਼ਿਆਂ ਵਿੱਚ ਲੰਪਟ ਹੁੰਦੇ ਨੇ ਜਿਨ੍ਹਾਂ ਦੀਆਂ ਸੁਰਤੀਆਂ ਜਿਨ੍ਹਾਂ ਦੀਆਂ ਬਿਰਤੀਆਂ ਕੇਵਲ ਵਿਸ਼ਿਆਂ ਵਿੱਚ ਹੀ ਜੁੜੀਆਂ ਹੋਈਆਂ ਪਦਾਰਥਾਂ ਵਿੱਚ ਹੀ ਖਚਤ ਹਨ
ਭਾਵੇਂ ਕਿਉਂ ਬਿਰਤਤਾ ਸੋ
ਜਿਹਦੀ ਸੁਰਤੀ ਹਾੜ ਵੇਲੇ ਪ੍ਰਵਿਰਤੀ ਚ ਰਹਿਣੀ ਹੈ ਉਹਨੂੰ ਭਲਾ ਨਿਰਵਿਰਤੀ ਦੀ ਗੱਲ ਚੰਗੀ ਲੱਗੇਗੀ ਜਿਹਨੇ ਹਰ ਵੇਲੇ ਪਦਾਰਥਾਂ ਦੀ ਗੱਲ ਕਰਨੀ ਪਦਾਰਥਾਂ ਤੋਂ ਬਿਨਾਂ ਜਿਹਦੇ ਅੰਦਰ ਕੋਈ ਹੋਰ ਫੁਰਨਾ ਕਦੇ ਫੁਰਦਾ ਹੀ ਨਹੀਂ ਉਹਨੂੰ ਤੁਸੀਂ ਨਿਰਵਿਰਤੀ ਦੀ ਗੱਲ ਕਹਿਣ ਲੱਗ ਪਓ ਵਿਰਕਤਤਾ ਦੀ ਗੱਲ ਕਹਿਣ ਲੱਗ ਪਓ ਉਹਨੂੰ ਚੰਗੀ ਨਹੀਂ ਲੱਗਦੀ ਉਹ ਕਹਿੰਦਾ ਜੀ ਇਹੋ ਜਿਹਾ ਕੰਮ ਜੇ ਅਸੀਂ ਕਰਨ ਲੱਗ ਪਏ ਤੇ ਅਸੀਂ ਬੱਚੇ ਕਿੱਥੋਂ ਪਾਲ ਲੈਣੇ ਉਹਨਾਂ ਨੂੰ ਵਿਰਕਤਤਾ ਦੀ ਗੱਲ ਚੰਗੀ ਨਹੀਂ ਲੱਗਦੀ ਇੱਕ ਗੁਰਮੁਖ ਦੀ ਇਹ ਅਵਸਥਾ ਸਤਿਗੁਰਾਂ ਨੇ ਐਸੀ ਬਣਾਈ ਹੈ ਕਿ ਜੋ ਪ੍ਰਵਿਰਤੀ ਤੇ ਨਿਰਵਿਰਤੀ ਦੋਵਾਂ ਨੂੰ ਚੰਗੀ ਤਰ੍ਹਾਂ ਜਾਣਦਾ। ਗੁਰਮੁਖ ਪਰਵਿਰਤ ਨਿਰਵਿਰਤ ਪਛਾਣੈ, ਗੁਰਮੁਖ ਪ੍ਰਵਿਰਤੀ ਨੂੰ ਵੀ ਜਾਣਦਾ ਤੇ ਨਿਰਵਿਰਤੀ ਨੂੰ ਵੀ ਜਾਣਦਾ ਹੈ। ਹੁਣ ਸਤਿਗੁਰੂ ਜੀ ਦੇ ਜਿਹੜੇ ਬਚਨ ਸਨ ਨਿਰਵਿਰਤੀ ਦੇ ਸੀ, ਬਾਬਾ ਮੂਲ ਚੰਦ ਤੇ ਮਾਤਾ ਚੰਦੋ ਰਾਣੀ ਦਾ ਮਨ ਪ੍ਰਵਿਰਤੀ ਵਿੱਚ ਸੀ, ਉਹ ਲੰਪਟ ਸਨ ਵਿਸ਼ਿਆਂ ਵਿੱਚ ਪਦਾਰਥਾਂ ਵਿੱਚ। ਉਹਨਾਂ ਨੂੰ ਹੁਣ ਸਤਿਗੁਰਾਂ ਦੀ ਇਹ ਜੋ ਨਿਰਵਿਰਤੀ ਦੀ ਬਾਣੀ ਹੈ ਉਹ ਕਿਵੇਂ ਭਾ ਜਾਂਦੀ, ਭਾਈ ਸਾਹਿਬ ਜੀ ਦੱਸ ਰਹੇ ਨੇ ਕਿ ਜਿਹੜਾ ਬੰਦਾ ਵਿਸ਼ੇ ਵਿਕਾਰਾਂ ਚ ਲੱਗਾ ਹੁੰਦਾ ਉਹਨੂੰ ਨਿਰਵਿਰਤੀ ਦੀ ਗੱਲ ਚੰਗੀ ਨਹੀਂ ਲੱਗਦੀ।
ਜਿਉਂ ਕਾਮੀ ਨਰ ਨਾਰਤ ਜਾਵਨ,
ਜਿਵੇਂ ਕੋਈ ਕਾਮਾਤੁਰ ਵਿਅਕਤੀ, ਕਾਮੀ ਵਿਅਕਤੀ ਕਿਸੇ ਇਸਤਰੀ ਦਾ ਸੰਗ ਤਜਣ ਵਾਸਤੇ ਤਿਆਰ ਨਹੀਂ ਹੁੰਦਾ। ਕਾਮੀ ਪੁਰਖ ਕਾਮਨੀ ਪਿਆਰੀ, ਕਾਮੀ ਪੁਰਖ ਨੂੰ ਜੈਸੇ ਇਸਤਰੀ ਦੇ ਨਾਲ ਪ੍ਰੀਤ ਹੁੰਦੀ ਹੈ, ਇਸਤਰੀ ਨਾਲ ਉਹਦਾ ਮੋਹ ਹੁੰਦਾ।
ਕੋਟ ਯਤਨ ਨੇ ਮਾਨ ਸਿਖਾਵਨ,
ਤੁਸੀਂ ਕਰੋੜਾਂ ਸਿੱਖਿਆ ਦੇਣ ਲੱਗ ਪੋ ਵੀ ਛੱਡ ਦੇ, ਇਹ ਵਿਸ਼ੇ ਹੈ, ਇਹ ਵਿਕਾਰ ਹੈ, ਇਹ ਜ਼ਹਿਰ ਹੈ, ਉਹ ਕਰੋੜਾਂ ਸਿੱਖਿਆ ਨੂੰ ਵੀ ਸੁਣ ਕੇ ਨਹੀਂ ਤਿਆਗਦਾ। ਉਹਦੇ ਅੰਦਰ ਬਿਰਤੀ ਇਹੋ ਜਿਹੀ ਬਣੀ ਹੋਈ ਹੈ। ਉਹ ਕਾਮੀ ਪੁਰਖ ਕਾਮਨੀ ਪਿਆਰੀ ਵਾਲੀ ਬਿਰਤੀ ਐਸੀ ਹੈ ਵੀ ਉਹ ਕਰੋੜਾਂ ਸਿੱਖਿਆ ਨੂੰ ਸੁਣਨ ਤੋਂ ਬਾਅਦ ਵੀ ਉਹ ਕਹਿੰਦੇ ਮੰਨਣ ਨੂੰ ਤਿਆਰ ਨਹੀਂ ਹੁੰਦਾ। ਕਰੋੜਾਂ ਯਤਨ ਕਰਕੇ ਚਾਹੇ ਉਹਨੂੰ ਸਿੱਖਿਆ ਦੇ ਲੋ।
ਜਿਉਂ ਕਿਰਪਨ ਤਨ ਸੰਗ ਰਹਿ ਹੇਤਾ,
ਜਿਵੇਂ ਕੋਈ ਅੱਤ ਦਾ ਕੰਜੂਸ ਬੰਦਾ ਹੁੰਦਾ ਤੇ ਉਹਨੂੰ ਧਨ ਇਕੱਠਾ ਕਰਨਾ ਪਤਾ ਵੀ ਇਕੱਠਾ ਕਰਨਾ, ਤੇ ਉਸ ਕੰਜੂਸ ਬੰਦੇ ਨੂੰ ਤੁਸੀਂ ਸਿੱਖਿਆ ਦੇਣ ਲੱਗ ਪੋ ਵੀ ਧਨ ਤਿਆਗ ਦੇ, ਉਹ ਨਹੀਂ ਤਿਆਗ ਸਕਦਾ। ਸ਼ੂਮ ਬੰਦਾ ਧਨ ਦਾ ਤਿਆਗ ਨਹੀਂ ਕਰ ਸਕਦਾ, ਉਹ ਕਹਿੰਦਾ ਵੀ ਸਾਰੀ ਜ਼ਿੰਦਗੀ ਮੈਂ ਜੋੜਿਆ ਤਿਆਗਾਂ ਕਿਵੇਂ। ਕਹਿੰਦੇ ਕਿਸੇ ਕਿਰਪਨ ਨੂੰ, ਕੰਜੂਸ ਬੰਦੇ ਨੂੰ, ਸ਼ੂਮ ਨੂੰ ਜਿਵੇਂ ਧਨ ਸੰਗ੍ਰਹਿ ਇਕੱਠਾ ਕਰਨਾ ਚੰਗਾ ਲੱਗਦਾ ਹੈ,
ਤਜਨ ਤਾਹੇ ਸਿੱਖਵਨ ਨੇ ਲੇਤਾ,
ਜੇ ਉਹਨੂੰ ਤੁਸੀਂ ਸਿੱਖਿਆ ਦੇਣ ਲੱਗ ਪੋ ਤਿਆਗਣ ਦੀ ਵੀ ਤਿਆਗ ਦੇ, ਉਹ ਨਹੀਂ ਲੈਂਦਾ ਸਿੱਖਿਆ। ਭਾਵੇਂ ਬ੍ਰਹਮਾ ਵੀ ਆ ਕੇ ਉਹਨੂੰ ਸਿੱਖਿਆ ਦੇਣ ਲੱਗ ਪਏ ਨਾ, ਉਹਨੇ ਫਿਰ ਵੀ ਸਿੱਖਿਆ ਨਹੀਂ ਸੁਣਨੀ, ਉਹ ਫਿਰ ਵੀ ਸਿੱਖਿਆ ਨੂੰ ਸੁਣ ਕੇ ਰਾਜੀ ਨਹੀਂ ਹੋਏਗਾ। ਉਹ ਕਹੇਗਾ ਵੀ ਇਹ ਤਿਆਗਣ ਵਾਲੀ ਸਿੱਖਿਆ ਨਹੀਂ ਮੈਨੂੰ ਸੁਣਾ, ਇਹ ਦੱਸ ਵੀ ਹੋਰ ਕਿਵੇਂ ਜੋੜਿਆ ਜਾ ਸਕਦਾ, ਹੋਰ ਕਿਵੇਂ ਇਕੱਠਾ ਕੀਤਾ ਜਾ ਸਕਦਾ। ਤਿਆਗਣ ਦੀ ਸਿੱਖਿਆ ਕਹਿੰਦੇ ਉਹ ਨਹੀਂ ਲੈਣ ਨੂੰ ਤਿਆਰ ਹੁੰਦਾ।
ਤਿਉਂ ਮੂਲੇ ਪੁੰਨ ਚੰਦੋ ਰਾਣੀ ਸ਼੍ਰੀ ਗੁਰ ਸ਼ਬਦ ਧਰੇ ਹੋ ਨੈ ਕਾਨੀ।
ਇਸੇ ਤਰ੍ਹਾਂ ਬਾਬਾ ਮੂਲ ਚੰਦ ਤੇ ਮਾਤਾ ਚੰਦੋ ਰਾਣੀ ਨੇ ਸਤਿਗੁਰੂ ਜੀ ਦਾ ਸ਼ਬਦ ਸੁਣਿਆ ਜ਼ਰੂਰ ਪਰ ਅੰਦਰ ਨਹੀਂ ਧਾਰਿਆ, ਕਿਉਂਕਿ ਅੰਦਰ ਤਾਂ ਕੇਵਲ ਆਪਣੀ ਧੀ ਰਾਣੀ ਮਾਤਾ ਸੁਲੱਖਣੀ ਦਾ ਮੋਹ ਹੀ ਪ੍ਰਬਲ ਸੀ। ਗੁਰੂ ਨਾਨਕ ਸਾਹਿਬ ਦੇ ਬਚਨ ਜਿਨ੍ਹਾਂ ਵਿੱਚ ਅੱਤ ਦੀ ਸਿੱਖਿਆ ਹੈ, ਗਿਆਨ ਹੈ, ਜੀਵਨ ਨੂੰ ਜੀਵਨ ਦੀ ਜੁਗਤੀ ਹੈ, ਉਹ ਨਹੀਂ ਚੰਗੇ ਲੱਗੇ ਬਚਨ। ਸੁਣੇ ਨੇ ਪਰ ਮਨ ਚ ਨਹੀਂ ਧਾਰਨ ਕੀਤੇ, ਕਿਉਂਕਿ ਮਨ ਹੋਰ ਪਾਸੇ ਖਚਿਤ ਹੋ ਰਿਹਾ ਹੈ। ਜਦੋਂ ਤੱਕ ਇਨਸਾਨੀ ਮਨ ਰਸਾਂ ਵਿੱਚ ਹੈ ਤੇ ਰਸ ਕਸ ਵਿੱਚ ਰਸ ਲੈਣ ਵਾਲੇ ਮਨ ਵਿੱਚ ਪਰਮੇਸ਼ਰ ਦੀ ਬਾਣੀ ਦਾ ਰਸ ਕਿਵੇਂ ਪੈਦਾ ਹੋ ਸਕਦਾ। ਉਹਦੇ ਵਾਸਤੇ ਆਖਿਰਕਾਰ ਅੰਦਰ ਖਾਲੀ ਖਾਨਾ ਚਾਹੀਦਾ, ਉਹ ਖਾਲੀ ਖਾਨਾ ਹੋਵੇਗਾ ਤੇ ਉੱਥੇ ਸ਼ਬਦ ਰਸ ਵਸੇਗਾ ਨਾ, ਤੇ ਜੇ ਕੋਈ ਖਾਲੀ ਖਾਨਾ ਛੱਡਿਆ ਹੀ ਨਹੀਂ, ਸਾਰੇ ਹੀ ਰਸਾਂ ਨਾਲ ਭਰੇ ਹੋਏ ਨੇ, ਤੇ ਸ਼ਬਦ ਦਾ ਰਸ ਕਿੱਥੇ ਸਮਾਏਗਾ। ਇਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ, ਜੇ ਇੰਨੇ ਰਸਾਂ ਚ ਪਹਿਲਾਂ ਹੀ ਫਸਿਆ ਹੋਇਆ ਤੇ ਫਿਰ ਨਾਮ ਦਾ ਰਸ ਕਿੱਥੇ ਵਸਣਾ ਸੀ। ਬਾਬੇ ਮੂਲ ਚੰਦ ਤੇ ਮਾਤਾ ਚੰਦੋ ਰਾਣੀ ਨੂੰ ਗੁਰੂ ਪਾਤਸ਼ਾਹ ਜੀ ਦਾ ਉਚਾਰਣ ਕੀਤਾ ਹੋਇਆ ਸ਼ਬਦ ਸੁਣਿਆ ਪਰ ਉਹਨੂੰ ਆਪਣੇ ਹਿਰਦੇ ਚ ਧਾਰਨ ਨਹੀਂ ਕੀਤਾ।
ਬੋਲੀ ਬਹੁਰ ਕ੍ਰੋਧ ਸੋ ਬੈਨਾ,
ਮਾਤਾ ਚੰਦੋ ਰਾਣੀ ਨੂੰ ਬੜਾ ਦੁੱਖ, ਜਿਹਦੀ ਜਾਈ ਦੁਖੀ ਉਹਦੀ ਮਾਈ ਦੁਖੀ, ਹੁਣ ਉਹਦੇ ਅੰਦਰ ਬੜਾ ਦੁੱਖ ਸੀ ਤੇ ਬੜੇ ਦੁੱਖ ਦੇ ਵਿੱਚ ਆ ਕੇ, ਕ੍ਰੋਧ ਵਿੱਚ ਆ ਕੇ ਚੰਦੋ ਰਾਣੀ ਮਾਤਾ ਬੋਲੀ,
ਭੇਦ ਨ ਜਾਣੇ ਇਹ ਗੁਣ ਐਨਾ।
ਮਾਤਾ ਚੰਦੋ ਰਾਣੀ ਇਹ ਭੇਦ ਨਹੀਂ ਜਾਣਦੀ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗੁਣਾਂ ਦੇ ਘਰ ਹਨ। ਇਹ ਭੇਦ ਨੇ। ਉਹਨਾਂ ਨੂੰ ਤੈ ਹੀ ਸਮਝ ਆਉਂਦਾ ਨਾ ਵੀ ਸਾਡਾ ਜਵਾਈ ਹੈ, ਸਾਡਾ ਦਮਾਦ ਹੈ, ਦੁਨਿਆਵੀ ਰਿਸ਼ਤਾ ਨਜ਼ਰ ਆਉਂਦਾ, ਉਸ ਰਿਸ਼ਤੇ ਦੇ ਪਰਦੇ ਕਰਕੇ ਗੁਰੂ ਸਾਹਿਬ ਦੇ ਗੁਣ ਨਹੀਂ ਨਜ਼ਰ ਆਉਂਦੇ। ਇਹ ਸਤਿਗੁਰੂ ਜੀ ਗੁਣਾਂ ਦੇ ਖਜ਼ਾਨੇ ਨੇ, ਗੁਣਾਂ ਦੇ ਘਰ ਨੇ। ਇਹ ਮਹਿਮਾ, ਇਹ ਭੇਦ ਮਾਤਾ ਚੰਦੋ ਰਾਣੀ ਨਹੀਂ ਜਾਣਦੀ।
ਦੋਹਰਾ ਅਸ ਵਿਚਾਰ ਕੇ ਬਚਨ ਅਬ ਪਨਨ ਲਗਾ ਹਮ ਪਾਸ।
ਕੀ ਬੋਲੇ ਮਾਤਾ ਚੰਦੋ ਰਾਣੀ? ਕਹਿਣ ਲੱਗੇ ਵੀ ਹੁਣ ਇਸ ਤਰ੍ਹਾਂ ਦੇ ਬਚਨ ਸਾਡੇ ਕੋਲ ਕਹਿਣ ਲੱਗਾ, ਆ ਜਿਹੜੇ ਤਿਆਗੀਆਂ ਵਾਲੇ, ਫਕੀਰਾਂ ਵਾਲੇ, ਸਾਧਾਂ ਵਾਲੇ, ਇਹ ਜਿਹੜੇ ਬਿਰਕਤਾ ਦੇ ਬਚਨ ਤੁਸੀਂ ਹੁਣ ਸਾਨੂੰ ਕਹਿ ਕੇ ਸੁਣਾਉਣ ਲੱਗੇ ਹੋ,
ਪੂਰਬ ਕਿਉਂ ਨਾ ਵਿਚਾਰਿਓ ਜਬ ਕੀਨੋ ਘਰ ਵਾਸ।
ਜਦੋਂ ਮੇਰੀ ਲੜਕੀ ਦਾ ਪੱਲਾ ਫੜਨ ਲੱਗੇ ਸੀ, ਮੇਰੀ ਧੀ ਤੁਹਾਡਾ ਪੱਲਾ ਫੜਨ ਲੱਗੀ ਸੀ, ਉਦੋਂ ਤੁਸੀਂ ਇਹ ਗੱਲ ਕਿਉਂ ਨਾ ਵਿਚਾਰੀ? ਜਦੋਂ ਗ੍ਰਿਸਤੀ ਹੋਣ ਲੱਗੇ ਸੀ, ਸਗਾਈ ਹੋਣ ਲੱਗੀ ਸੀ, ਉਦੋਂ ਹੀ ਕਹਿ ਦਿੰਦੇ ਸਾਰੀਆਂ ਗੱਲਾਂ ਵੀ ਮੈਂ ਫਕੀਰ ਬਣਨਾ, ਤੁਹਾਡੀ ਸ਼ਾਦੀ ਤਾਂ ਨਾ ਹੁੰਦੀ, ਮੈਂ ਆਪਣੀ ਧੀ ਤੁਹਾਡੇ ਲੜ ਤਾਂ ਨਾ ਲਾਉਂਦੀ। ਕਹਿਣ ਲੱਗੇ ਵੀ ਇਹ ਜਿਹੜੀਆਂ ਗੱਲਾਂ ਤੁਸੀਂ ਹੁਣ ਕਹਿ ਰਹੇ ਹੋ, ਵਿਚਾਰ ਇਹੋ ਜਿਹੀਆਂ ਹੁਣ ਤੁਸੀਂ ਵਿਚਾਰ ਦੇ ਬਚਨ ਕਰਨ ਲੱਗੇ ਹੋ, ਇਹ ਗੱਲਾਂ ਤੁਸੀਂ ਪਹਿਲਾਂ ਕਿਉਂ ਨਹੀਂ ਵਿਚਾਰੀਆਂ ਜਦੋਂ ਤੁਸੀਂ ਗ੍ਰਿਸਤੀ ਬਣਨ ਲੱਗੇ ਸੋ, ਜਦੋਂ ਤੁਸੀਂ ਘਰ ਵਸਾਉਣ ਲੱਗੇ ਸੀ?
ਜੋ ਪਈ ਖਰਚ ਸਦਨ ਕੋ ਦੀਰਘ ਜਾਨਾ।
ਘਰ ਦੇ ਜਿਹੜੇ ਖਰਚ ਹੁੰਦੇ ਨੇ, ਗ੍ਰਿਸਤੀਆਂ ਦੇ ਘਰਾਂ ਦੇ ਖਰਚ ਬੜੇ ਹੁੰਦੇ ਨੇ। ਗ੍ਰਿਸਤੀਆਂ ਦੇ ਘਰਾਂ ਦੇ ਜਿਹੜੇ ਕੰਮ ਨੇ, ਉਹ ਧਨ ਬਿਨਾਂ ਚੱਲਦੇ ਹੀ ਨਹੀਂ, ਖਰਚ ਬਿਨਾਂ ਚੱਲਦੇ ਹੀ ਨਹੀਂ। ਗੁਰੂ ਕਲਗੀਧਰ ਜੀ ਨੇ ਵੀ ਲਿਖਿਆ ਨਾ, ਆਦ ਭਵਾਨੀ ਈਸ਼ਰੀ ਮਾਇਆ ਜਾਂ ਕੋ ਨਾਮ, ਇਸ ਬਿਨ ਸਰੈ ਨਾ ਏਕ ਛਿੰਨ ਪੂਰਨ ਹੋਤ ਨਾ ਕਾਮ। ਵੀ ਇਹ ਜਿਹੜੀ ਮਾਇਆ ਹੈ, ਇਹਦੇ ਬਿਨਾਂ ਇੱਕ ਛਿੰਨ ਗ੍ਰਿਸਤੀ ਦਾ ਸਰਦਾ ਨਹੀਂ, ਤੇ ਗ੍ਰਿਸਤੀਆਂ ਦੇ ਜਿਹੜੇ ਘਰਾਂ ਦੇ ਕੰਮ ਨੇ, ਉਹ ਇਸ ਧਨ ਬਿਨਾਂ ਚੱਲਦੇ ਹੀ ਨਹੀਂ, ਮਾਇਆ ਬਿਨਾਂ ਚੱਲਦੇ ਹੀ ਨਹੀਂ, ਤੇ ਘਰ ਦੇ ਜਿਹੜੇ ਖਰਚ ਨੇ ਗ੍ਰਿਸਤੀਆਂ ਦੇ, ਉਹ ਬਹੁਤ ਜ਼ਿਆਦਾ ਹੁੰਦੇ ਨੇ।
ਵੇਖ ਫਕੀਰੀ ਨਿਜ ਤਨ ਠਾਨਾ।
ਉਹ ਗੱਲ ਤੁਸੀਂ ਆਪਣੇ ਹਿਰਦੇ ਚੋਂ ਛੱਡ ਕੇ ਤੇ ਆ ਫਕੀਰਾਂ ਵਾਲਾ ਵੇਸ ਬਣਾ ਲਿਆ, ਦੱਸੋ ਹੁਣ ਘਰ ਦਾ ਖਰਚਾ ਕਿਵੇਂ ਚੱਲੇਗਾ ਫਕੀਰ ਬਣ ਕੇ? ਮੋਦੀ ਖਾਨੇ ਦਾ ਕੰਮ ਤਾਂ ਤੁਸੀਂ ਛੱਡ ਦਿੱਤਾ, ਜਿੱਥੋਂ ਕੁਝ ਆਮਦਨ ਹੁੰਦੀ ਸੀ ਉਹ ਤਾਂ ਹੁਣ ਅੱਗੇ ਨੀ ਤੁਸੀਂ ਕਰਦੇ, ਪਹਿਲਾਂ ਤਿਆਗ ਬੈਠੇ ਹੋ, ਤੇ ਘਰ ਦੇ ਗ੍ਰਿਸਤੀਆਂ ਦੇ ਜਿਹੜੇ ਹੋਰ ਅਨੇਕ ਪ੍ਰਕਾਰ ਦੇ ਕੰਮ ਖਰਚੇ ਬਿਨਾਂ ਹੁੰਦੇ ਹੀ ਨਹੀਂ, ਉਹ ਕਿਵੇਂ ਕਰੋਗੇ? ਕਿਉਂਕਿ ਤੁਸੀਂ ਤਾਂ ਹੁਣ ਫਕੀਰੀਆਂ, ਫਕੀਰਾਂ ਵਾਲਾ ਜਿਹੜਾ ਵੇਸ ਹੈ ਉਹ ਆਪਣੇ ਸਰੀਰ ਤੇ ਧਾਰਨ ਕਰ ਲਿਆ।
ਜੇ ਜਾਣਤ ਤੈ ਐਸੀ ਕਰਨੀ।
ਜੇ ਮੈਨੂੰ ਪਤਾ ਹੁੰਦਾ, ਮਾਤਾ ਚੰਦੋ ਰਾਣੀ ਜੀ ਕਹਿ ਰਹੇ ਨੇ ਕਿ ਨਾਨਕ, ਜੇ ਮੈਨੂੰ ਪਤਾ ਹੁੰਦਾ ਵੀ ਤੂੰ ਇਸ ਤਰ੍ਹਾਂ ਕਰਨਾ, ਤੂੰ ਇਹੋ ਜਿਹਾ ਸੁਭਾਅ ਬਣਾਉਣਾ,
ਮੋਹ ਤੈਨੂੰ ਜਾ ਬਿਪਤਾ ਇਉਂ ਜਰਨੀ,
ਤੇ ਮੇਰੀ ਧੀ ਨੂੰ ਮੈਂ ਇਸ ਪਾਸੇ ਆਉਣ ਹੀ ਨਾ ਦਿੰਦੀ, ਮੈਂ ਤੇਰੇ ਲੜ ਲਾਣ ਹੀ ਨਾ ਦਿੰਦੀ, ਮੈਂ ਪਹਿਲਾਂ ਹੀ ਰੋਕ ਦਿੰਦੀ, ਵਰਜ ਦਿੰਦੀ ਕਿ ਮੇਰੀ ਧੀ ਨੂੰ ਇਹੋ ਜਿਹੀ ਬਿਪਤਾ ਜਰਨੀ ਪੈਣੀ ਹੈ, ਮੇਰੀ ਧੀ ਤੇ ਇਹੋ ਜਿਹਾ ਕਸ਼ਟ ਆਉਣਾ, ਤੇ ਮੈਂ ਉਹਨੂੰ ਤੇਰੇ ਲੜ ਨਹੀਂ ਸੀ ਲਾਉਣਾ, ਜੇ ਮੈਨੂੰ ਪਤਾ ਹੁੰਦਾ ਵੀ ਤੂੰ ਇਸ ਤਰ੍ਹਾਂ ਕਰਨਾ।
ਕਿਉਂ ਕਰਤੀ ਤੈ ਕੋ ਸੰਬੰਧਾ।
ਕਿਉਂ ਭਲਾ ਮੈਂ ਤੇਰੇ ਨਾਲ ਉਹਦਾ ਸੰਬੰਧ ਜੋੜਦੀ, ਕਿਉਂ ਭਲਾ ਮੈਂ ਤੇਰੇ ਨਾਲ ਉਹਦਾ ਰਿਸ਼ਤਾ ਕਰਦੀ?
ਭਇਓ ਭਾਗ ਜੈ ਕੋ ਅਤ ਮੰਦਾ।
ਮੈਨੂੰ ਤਾਂ ਏਦਾਂ ਜਾਪਦਾ ਵੀ ਮੇਰੀ ਧੀ ਦੇ ਕੋਈ ਮਾੜੇ ਕਰਮ ਸਨ ਜਿਹੜੀ ਤੁਹਾਡੇ ਲੜ ਲੱਗੀ। ਇੱਥੋਂ ਤੱਕ ਵੀ ਸ਼ਬਦ ਕਹਿ ਦਿੱਤੇ ਮਾਤਾ ਚੰਦੋ ਰਾਣੀ ਨੇ ਵੀ ਪਤਾ ਨੀ ਉਹਦੇ ਕਿਹੜੇ ਮੰਦੇ ਭਾਗ ਸਨ ਜਿਨ੍ਹਾਂ ਕਰਕੇ ਉਹ ਤੇਰੇ ਲੜ ਲੱਗ ਗਈ, ਨਹੀਂ ਤਾਂ ਸਾਡਾ ਉੱਚਾ ਖਾਨਦਾਨ ਹੈ, ਸ੍ਰੇਸ਼ਟ ਘਰ ਹੈ, ਸਾਨੂੰ ਵੀ ਕੋਈ ਚੰਗਾ ਵਰ ਲੱਭ ਜਾਣਾ ਸੀ, ਪਰ ਪਤਾ ਨੀ ਉਹਦੇ ਕਿਹੜੇ ਮੰਦੇ ਭਾਗ ਸਨ ਕਿ ਤੇਰੇ ਨਾਲ ਉਹਦਾ ਸੰਬੰਧ ਜੁੜ ਗਿਆ, ਤੇਰੇ ਨਾਲ ਉਹਦਾ ਸੰਯੋਗ ਜੁੜ ਗਿਆ।
ਹਮ ਹੇਰੇ ਤੈਨੂੰ ਜਾ ਦੁੱਖ ਨੈਣਾ।
ਅਸੀਂ ਧੀ ਨੂੰ ਵੇਖਦੇ ਹਾਂ ਤੇ ਸਾਡੀਆਂ ਅੱਖਾਂ ਦੁਖਦੀਆਂ ਨੇ, ਆਪਣੀ ਧੀ ਨੂੰ ਵੇਖ ਕੇ ਸਾਡੇ ਨੇਤਰ ਦੁਖਦੇ ਨੇ।
ਤੇਰੇ ਔਰ ਪਰਮੇਸ਼ਰ ਭੈਣਾ,
ਤੇਰੇ ਅੰਦਰ ਤਾਂ ਰੱਬ ਦਾ ਡਰ ਹੀ ਕੋਈ ਨੀ, ਤੈਨੂੰ ਨੀ ਵੇਖ ਕੇ ਦੁੱਖ ਆਉਂਦਾ, ਆਪਣੀ ਘਰਵਾਲੀ ਦੀ ਹਾਲਤ ਵੇਖ ਕੇ ਵੀ ਤੂੰ ਘਰ ਕਈ ਕਈ ਮਹੀਨੇ ਛੱਡ ਕੇ ਬਾਹਰ ਇੱਥੇ ਚੌਂਕੜਾ ਮਾਰ ਕੇ ਬੈਠੇ ਰਹਿੰਦੇ ਹੋ, ਤੈਨੂੰ ਉਹਦੇ ਤੇ ਤਰਸ ਨੀ ਆਉਂਦਾ? ਮੇਰੀ ਧੀ ਰਾਣੀ ਕੱਲੀ ਆਪਣੇ ਦੋ ਬੱਚਿਆਂ ਨਾਲ ਘਰ ਰਹਿੰਦੀ ਹੈ, ਸਾਨੂੰ ਤਾਂ ਵੇਖਿਆ ਨੀ ਜਾਂਦਾ, ਸਾਡੇ ਕੋਲੋਂ ਵੇਖ ਕੇ ਤਾਂ ਸਾਡੇ ਨੇਤਰ ਦੁਖੀ ਹੁੰਦੇ ਨੇ, ਅੱਖਾਂ ਦੁਖਦੀਆਂ ਨੇ, ਪਰ ਤੇਰੇ ਅੰਦਰ ਤਾਂ ਰੱਬ ਦਾ ਖੌਫ ਹੀ ਕੋਈ ਨੀ, ਤੇਰੇ ਅੰਦਰ ਤਾਂ ਪਰਮੇਸ਼ਰ ਦਾ ਭੈ ਹੀ ਕੋਈ ਨਹੀਂ।
ਬਾਲਕ ਪਾਲਕ ਹੋਵੇ ਕੌਣ,
ਦਸ ਖਾਂ ਭਲਾ ਹੁਣ ਇਹਨਾਂ ਬੱਚਿਆਂ ਦਾ ਪਾਲਕ ਕੌਣ ਬਣੇਗਾ, ਇਹਨਾਂ ਬੱਚਿਆਂ ਨੂੰ ਕੌਣ ਪਾਲੇਗਾ, ਇਹਨਾਂ ਦੀ ਪਰਵਰਿਸ਼ ਕੌਣ ਕਰੇਗਾ?
ਕਹਿ ਆਧਾਰ ਹੋ ਕਹੋ ਕੌਣ,
ਇਹ ਕਿਹਦੇ ਆਸਰੇ ਰਹਿਣਗੇ ਇੱਥੇ, ਇਹਨਾਂ ਨੂੰ ਹੁਣ ਕੀ ਆਸਰਾ ਭਲਾ ਤੇਰਾ, ਤੂੰ ਤਾਂ ਫਕੀਰ ਬਣ ਗਿਆ, ਪਤਾ ਨੀ ਕਿੱਥੇ ਚਲਾ ਜਾਏ, ਇਹਨਾਂ ਦਾ ਆਸਰਾ ਹੁਣ ਕੌਣ ਹੈ, ਇਹਨਾਂ ਨੂੰ ਹੁਣ ਭਲਾ ਕੌਣ ਸਹਾਰਾ ਦੇਵੇਗਾ?
ਜਿਨ ਕੋ ਸੁਧ ਬੁੱਧ ਆਏ ਨਾ ਕੋ,
ਹਾਲੇ ਤਾਂ ਉਹ ਛੋਟੇ ਬੱਚੇ ਨੇ, ਤੇ ਜਿਹੜਾ ਛੋਟਾ ਹਾਲੇ ਤਾਂ ਉਹ ਮਾਂ ਦਾ ਦੁੱਧ ਚੁੰਘਦਾ, ਉੱਕਾ ਹੀ ਸੋਝੀ ਕੋਈ ਨੀ ਦੋਵਾਂ ਨੂੰ, ਜਾਂ ਤਾਂ ਹੋਵੇ ਨਾ ਵੀ ਬੱਚੇ ਸੋਝੀ ਵਾਲੇ ਹੋ ਗਏ ਨੇ, ਜਵਾਨ ਹੋ ਗਏ ਨੇ, ਫਿਰ ਤੁਸੀਂ ਫਕੀਰ ਬਣੋ ਤੇ ਉਹ ਆਪਣਾ ਘਰ ਬਾਰ ਸਾਂਭ ਲੈਣ, ਹਾਲੇ ਉਹ ਬੱਚੇ ਤਾਂ ਆਪਣੇ ਜੋਗੇ ਨਹੀਂ ਹੋਏ, ਤੇ ਮੇਰੀ ਧੀ ਨੂੰ ਕਿਵੇਂ ਰੱਖਣਗੇ, ਕਿਸ ਪ੍ਰਕਾਰ ਦੇ ਨਾਲ ਉਹਨਾਂ ਦਾ ਸਮਾਂ ਬਤੀਤ ਹੋਵੇਗਾ?
ਦਰਬ ਕਮਾਵਨ ਕੀ ਬਿਦ ਜੋ,
ਉਹਨਾਂ ਨੂੰ ਨਾ ਹਾਲੇ ਕੋਈ ਸੋਝੀ ਹੈ ਨਾ ਬੁੱਝ ਹੈ, ਉਹ ਨਾ ਧਨ ਕਮਾ ਸਕਦੇ ਨੇ ਨਾ ਘਰ ਚਲਾ ਸਕਦੇ ਨੇ, ਉਹ ਕਿਹੜਾ ਕਮਾਈ ਕਰਨ ਜੋਗੇ ਹੋ ਗਏ ਨੇ ਵੀ ਜਿਹੜੇ ਘਰ ਸੰਭਾਲ ਲੈਣਗੇ?
ਤਜ ਪਾਜੇ ਤਿੰਨ ਕੋ ਅਬ ਐਸੇ,
ਉਹਨਾਂ ਨੂੰ ਛੱਡ ਕੇ ਹੁਣ ਇਸ ਤਰ੍ਹਾਂ ਭੱਜਣ ਨੂੰ ਤਿਆਰ ਹੋ ਗਏ ਉਹ ਨਾਨਕ ਜੀ, ਇਸ ਤਰ੍ਹਾਂ ਭੱਜ ਕੇ ਤਿਆਰ ਹੋ ਗਏ ਚੱਲਣ ਵਾਸਤੇ, ਇਸ ਤਰ੍ਹਾਂ ਭੱਜਣ ਲੱਗੇ ਹੋ,
ਜਾਮਨ ਬਸ ਪਰਦੇਸੀ ਜੈਸੇ,
ਜਿਵੇਂ ਕੋਈ ਪਰਦੇਸੀ ਘਰ ਚ ਰਾਤ ਰਹਿ ਕੇ ਅਗਲੇ ਦਿਨ ਸਵੇਰੇ ਛੇਤੀ ਨਾਲ ਚਲਾ ਜਾਂਦਾ ਦੌੜ ਜਾਂਦਾ, ਤੁਸੀਂ ਤਾਂ ਆਪਣੇ ਪਰਿਵਾਰ ਵਾਸਤੇ ਪਰਦੇਸੀ ਬਣ ਗਏ ਨਾ, ਇਸ ਤਰ੍ਹਾਂ ਹੁਣ ਉਹਨਾਂ ਨੂੰ ਛੱਡ ਕੇ ਭੱਜ ਚੱਲੇ ਹੋ, ਜਿਵੇਂ ਇੱਕ ਰਾਤ ਰਹਿ ਕੇ ਕੋਈ ਪਰਦੇਸੀ ਅਗਲੇ ਦਿਨ ਟੁਰ ਚੱਲਦਾ।
ਸੁੱਤ ਕੋ ਮੋਹ ਨ ਮਨ ਮੈਂ ਆਵੇ,
ਨਾਨਕ ਤੇਰੇ ਮਨ ਦੇ ਵਿੱਚ ਆਪਣੇ ਪੁੱਤਰਾਂ ਦਾ ਮੋਹ ਨਹੀਂ ਆਉਂਦਾ, ਤੇਰੇ ਹਿਰਦੇ ਵਿੱਚ ਆਪਣੇ ਪੁੱਤਰਾਂ ਦਾ ਪਿਆਰ ਨਹੀਂ ਆਉਂਦਾ? ਹੁਣ ਮਾਤਾ ਚੰਦੋ ਰਾਣੀ ਕਿੱਥੇ ਸਮਝੇ ਕਿ ਵਿਸ਼ਵ ਦੇ ਜਿੰਨੇ ਜੀਵ ਦੇ ਮੇਰੇ ਸਤਿਗੁਰਾਂ ਦੇ ਬਾਲਕ ਨੇ, ਤੇ ਸਭ ਦੇ ਪਾਲਣਹਾਰ ਮੇਰੇ ਸਤਿਗੁਰੂ ਆਪ ਹੀ ਨੇ, ਤੇ ਜਿੱਥੇ ਸਾਰਿਆਂ ਨੂੰ ਪਾਲ ਰਹੇ ਨੇ ਉੱਥੇ ਵੀ ਤਾਂ ਪੜਨੇ ਹੀ ਨੇ ਨਾ, ਪਰ ਮਾਤਾ ਚੰਦੋ ਰਾਣੀ ਕੇਵਲ ਆਪਣੀ ਦ੍ਰਿਸ਼ਟੀ ਨਾਲ ਆਪਣੇ ਘਰ ਵੱਲ ਵੇਖਦੀ, ਉਹਨੂੰ ਬਾਹਰ ਕੁਝ ਨਹੀਂ ਨਜ਼ਰ ਆ ਰਿਹਾ। ਜਗਤ ਗੁਰੂ ਗੁਰੂ ਨਾਨਕ ਸਾਹਿਬ ਸਾਰਾ ਵਿਸ਼ਵ ਵੇਖ ਰਹੇ ਨੇ ਕਿ ਰਾਜਾ ਸ਼ਿਵਨਾਭ ਵੀ ਪੁਕਾਰਾਂ ਕਰ ਰਿਹਾ, ਕਿਤੇ ਨੂਰ ਸ਼ਾਹ ਜਾਦੂਗਰਨੀਆਂ ਵੀ ਜਿਹੜੀਆਂ ਨੇ ਉਹ ਵੀ ਭਟਕੀਆਂ ਹੋਈਆਂ ਭਰਮ ਰਹੀਆਂ ਨੇ, ਉਹਨਾਂ ਨੂੰ ਵੀ ਤਾਰਨਾ, ਮੁਕਤੀ ਉਹਨਾਂ ਨੂੰ ਵੀ ਦੇਣੀ ਹੈ। ਪਾਲਣ ਵਾਲੇ ਤਾਂ ਸਤਿਗੁਰੂ ਜੀ ਆਪ ਹੈ ਨੀ, ਪਰ ਮਾਤਾ ਚੰਦੋ ਰਾਣੀ ਕਹਿੰਦੀ ਹੈ ਨਾਨਕ ਤੈਨੂੰ ਆਪਣੇ ਪੁੱਤਰਾਂ ਦਾ ਮੋਹ ਨਹੀਂ ਹੈ, ਦੋ ਤੇਰੇ ਪੁੱਤਰ ਹੀਰਿਆਂ ਵਰਗੇ, ਤੇਰੇ ਮਨ ਚ ਉਹਨਾਂ ਪ੍ਰਤੀ ਮੋਹ ਨਹੀਂ ਆਉਂਦਾ, ਪਿਆਰ ਨਹੀਂ ਆਉਂਦਾ।
ਜੋ ਜਗ ਮੈਂ ਨਿਜ ਬੰਸ ਵਧਾਵੇ,
ਜਿਨ੍ਹਾਂ ਨੇ ਇਸ ਜਗਤ ਵਿੱਚ ਤੇਰਾ ਵੰਸ਼ ਵਧਾਉਣਾ, ਤੇਰੀ ਕੁੱਲ ਉਹਨਾਂ ਕਰਕੇ ਚੱਲਣੀ ਹੈ ਨਾ ਸੰਸਾਰ ਦੇ ਵਿੱਚ, ਤੇ ਜਿਨ੍ਹਾਂ ਤੇਰੀ ਕੁੱਲ ਨੂੰ ਵਧਾਉਣਾ, ਤੇਰੀ ਬੇਦੀਆਂ ਦੀ ਕੁੱਲ ਨੂੰ ਅੱਗੇ ਉਜਾਗਰ ਕਰਨਾ, ਉਹਨਾਂ ਪ੍ਰਤੀ ਤੇਰੇ ਮਨ ਚ ਕੋਈ ਪਿਆਰ ਨਹੀਂ ਆਉਂਦਾ, ਕੋਈ ਮੋਹ ਨਹੀਂ ਆਉਂਦਾ।
ਦੋਹਰਾ ਉਤਰਨ ਕੇ ਹਿਤ ਨਰ ਸਬੈ, ਕਰ ਹੈ ਅਨਕ ਪ੍ਰਯਾਸ।
ਪੁੱਤਰਾਂ ਵਾਸਤੇ ਤਾਂ ਸਾਰੇ ਸੰਸਾਰ ਦੇ ਲੋਕ ਪ੍ਰਯਤਨ ਕਰਦੇ ਨੇ, ਯਤਨ ਕਰਦੇ ਨੇ, ਉਪਾਅ ਕਰਦੇ ਨੇ ਕਿ ਸਾਨੂੰ ਪੁੱਤਰ ਮਿਲ ਜੇ ਤੇ ਸਾਡੀ ਵੰਸ਼ ਚੱਲ ਜੇ। ਤੈਨੂੰ ਪਰਮੇਸ਼ਰ ਨੇ ਦੋ ਪੁੱਤਰ ਦਿੱਤੇ ਨੇ ਤੇ ਤੁਸੀਂ ਉਹਨਾਂ ਵੱਲ ਖਿਆਲ ਤੱਕ ਨਹੀਂ ਕਰਦੇ, ਇਹੋ ਜਿਹੇ ਪੁੱਤਰ ਪ੍ਰਾਪਤ ਕਰਨ ਵਾਸਤੇ ਤਾਂ ਸਾਰਾ ਸੰਸਾਰ ਯਤਨ ਕਰਦਾ।
ਤਿੰਨ ਕੋ ਅਬੈ ਅਨਾਥ ਕਰ, ਸਾਧ ਬਨਾ ਦੁਖ ਰਾਸ।
ਇਹੋ ਜਿਹੇ ਸੋਹਣੇ ਹੀਰਿਆਂ ਵਰਗੇ ਪੁੱਤਰਾਂ ਨੂੰ ਅਨਾਥ ਕਰਕੇ ਹੁਣ ਤੂੰ ਸਾਧ ਬਣ ਗਿਆ, ਤੇ ਸਾਧ ਬਣਿਆ ਉਹਨਾਂ ਨੂੰ ਦੁੱਖ ਦੇਣ ਵਾਸਤੇ। ਤੂੰ ਉਹਨਾਂ ਦਾ ਪਿਤਾ ਨਹੀਂ, ਤੂੰ ਤਾਂ ਉਹਨਾਂ ਵਾਸਤੇ ਦੁੱਖਾਂ ਦੀ ਪੂੰਜੀ ਲੈ ਕੇ ਆਇਆ, ਵੀ ਉਹਨਾਂ ਦੇ ਪੱਲੇ ਤਾਂ ਸਵਾਏ ਦੁੱਖ ਹੀ ਪਏ ਨੇ।
ਜੋ ਪਈ ਦਰਬ ਫਕੀਰਨ ਸਰਬ ਲੁਟਾਇਆ।
ਜਿਹੜੀ ਮਾਇਆ ਸੀ ਮੋਦੀ ਖਾਨੇ ਵਿਚ, ਵੀ ਚੱਲ ਇਹ ਹੀ ਸੋਚ ਲੈਂਦਾ ਵੀ ਮੇਰੇ ਬੱਚਿਆਂ ਦੀ ਪਰਵਰਿਸ਼ ਹੋ ਜਾਏਗੀ, ਵੀ ਮੈਂ ਕੁਝ ਮਾਇਆ ਹੀ ਜੋੜ ਕੇ ਇਹਨਾਂ ਨੂੰ ਦੇ ਦਿਆਂ, ਉਹ ਵੀ ਨਹੀਂ ਰੱਖੀ। ਘਰ ਦੇ ਵਿਚ ਮੋਦੀ ਖਾਨੇ ਚ ਜਿੰਨਾ ਧਨ ਸੀ ਉਹ ਸਾਰਾ ਫਕੀਰਾਂ ਨੂੰ ਲੁਟਾ ਦਿੱਤਾ।
ਅਬ ਜੋ ਬਾਕੀ ਤਿੰਨੇ ਦਿਵਾਇਆ।
ਜਿਹੜੇ ਪਿੱਛੇ ਬਚੇ ਸੀ, ਚਲੋ ਜਿਹੜਾ ਤੁਹਾਡਾ ਵਾਧਾ ਨਿਕਲਿਆ ਸੀ ਬਾਅਦ ਵਿਚ ਹਿਸਾਬ ਕਿਤਾਬ ਕਰਕੇ, ਉਹ ਵੀ ਤੁਸੀਂ ਉਹਨਾਂ ਨੂੰ ਦਵਾ ਆਇਓ, ਫਕੀਰਾਂ ਨੂੰ ਹੀ। ਦੌਲਤ ਖਾਂ ਨੂੰ ਕਹਿ ਆਇਓ ਵੀ ਫਕੀਰਾਂ ਨੂੰ ਦਾਨ ਕਰ ਦਿਓ।
ਅਹੈ ਸੱਤ ਸੈ ਸੱਠ ਜੋ ਬਾਕੀ।
ਜਿਹੜੇ 760 ਰੁਪਈਏ ਤੁਹਾਡੇ ਬਾਕੀ ਵਧਦੇ ਸੀ ਦੌਲਤ ਖਾਂ ਵੱਲ,
ਦੇਹੋ ਭਾਰ ਜਾ ਸੁਧ ਲਿਓ ਤਾਂ ਕੀ।
ਘੱਟੋ ਘੱਟੋ 760 ਰੁਪਈਏ ਤਾਂ ਦੇ ਦਿਓ ਹੁਣ ਮੇਰੀ ਧੀ ਨੂੰ, ਘੱਟੋ ਘੱਟੋ ਆਪਣੀ ਜ਼ਿੰਦਗੀ ਨਿਰਵਾਹ ਤਾਂ ਕਰ ਲਵੇ। ਉਹ ਜਿਹੜਾ 760 ਰੁਪਈਆ ਉਹ ਵੀ ਤੁਸੀਂ ਉੱਥੇ ਦਾਨ ਕਰ ਆਇਓ, ਉਹ ਤਾਂ ਦੇ ਦਿਓ ਸੁਲੱਖਣੀ ਨੂੰ, ਜਿਹਦੇ ਨਾਲ ਉਹਦੇ ਜੀਵਨ ਦੇ 4 ਦਿਨ ਚੰਗੇ ਲੱਗ ਸਕਣ।
ਮੂਲਾ ਕਹੇ ਹਿਰਦੇ ਮੈਂ ਜਾਣਤ।
ਲਾਗਿਓ ਬਾਬਾ ਚੰਦੋ ਰਾਣੀ ਚੁੱਪ ਹੋਈ ਤੇ ਮੂਲ ਚੰਦ ਜੀ ਬੋਲ ਪਏ। ਬਾਬਾ ਮੂਲ ਚੰਦ ਜੀ ਬੋਲੇ, ਕਹਿੰਦੇ ਮੈਂ ਤਾਂ ਪਹਿਲਾਂ ਹੀ ਜਾਣਦਾ ਸੀ ਆਪਣੇ ਮਨ ਚ, ਮੈਨੂੰ ਤਾਂ ਪਹਿਲਾਂ ਹੀ ਇਸ ਗੱਲ ਦੀ ਸਮਝ ਆਉਂਦੀ ਸੀ।
ਪੂਰਬ ਕਰਮਨ ਤੇ ਅਨੁਮਾਨਤ।
ਮੈਨੂੰ ਲੋਕ ਦੱਸਦੇ ਸਨ ਵੀ ਇਹਦੇ ਕੰਮ ਇਹੋ ਜਿਹੇ ਨੇ, ਤੇ ਮੈਂ ਜਦੋਂ ਸੁਣਦਾ ਸੀ ਨਾ ਲੋਕਾਂ ਕੋਲੋਂ ਇਹਦੇ ਕੰਮਾਂ ਬਾਰੇ, ਤੇ ਇਹੀ ਅਨੁਮਾਨ ਲਾਉਂਦਾ ਸੀ ਆਪਣੇ ਮਨ ਵਿਚ।
ਇਹ ਹੋਵੇ ਇੱਕ ਦਿਓਸ ਫਕੀਰਾ।
ਇੱਕ ਨਾ ਇੱਕ ਦਿਨ ਇਹਨੇ ਜ਼ਰੂਰ ਫਕੀਰ ਬਣ ਜਾਣਾ, ਤੇ ਉਹ ਵੇਖੋ ਹੀ ਗੱਲ ਹੋਈ ਜੋ ਮੈਂ ਸੋਚਦਾ ਸੀ। ਮੈਨੂੰ ਲੋਕ ਕਹਿੰਦੇ ਸਨ ਪਰ ਮੈਂ ਮੰਨਦਾ ਨਹੀਂ ਸੀ। ਲੋਕ ਕਹਿੰਦੇ ਸੀ ਜੀ ਉਹ ਤਾਂ ਫਕੀਰ ਬਣ ਜਾਣਾ ਉਹਨੇ ਇੱਕ ਨਾ ਇੱਕ ਦਿਨ, ਤੇ ਮੈਂ ਕਹਿੰਦਾ ਸੀ ਨਹੀਂ ਬੜਾ ਕਮਾਊ ਹੈ। ਪਰ ਹੁਣ ਮੈਨੂੰ ਪਤਾ ਲੱਗ ਗਿਆ ਵੀ ਉਹ ਸੱਚ ਹੋ ਗਈ ਹੈ ਗੱਲ। ਉਹ ਕਹਿੰਦੇ ਸਨ ਵੀ ਇਹਨੇ ਇੱਕ ਨਾ ਇੱਕ ਦਿਨ ਫਕੀਰ ਬਣ ਜਾਣਾ, ਤੇ ਹੁਣ ਵਾਕਈ ਫਕੀਰ ਬਣ ਗਿਆ।
ਪੀ ਤਸ ਬਿਦ ਕੀਏ ਬੇਖ ਸਰੀਰਾ।
ਆਹ ਵੇਖੋ ਚੰਗੇ ਭਲੇ ਗ੍ਰਿਸਤੀ ਹੋਣ ਦੇ ਬਾਵਜੂਦ ਘਰ ਬਾਰ ਤਿਆਗ ਕੇ ਤੇ ਆ ਫਕੀਰਾਂ ਵਾਲਾ ਵੇਸ ਸਰੀਰ ਤੇ ਧਾਰਨ ਕਰਕੇ ਹੁਣ ਫਕੀਰ ਬਣ ਬੈਠੇ ਨੇ।
ਸੁਣੋ ਜੈ ਰਾਮ ਨਾਨਕੀ ਬੈਨਾ।
ਭਾਈਆ ਜੈ ਰਾਮ ਜੀ ਤੇ ਬੇਬੇ ਨਾਨਕੀ ਜੀ ਵੀ ਲਾਗੇ ਸਨ।
ਪੁਨ ਸ਼੍ਰੀ ਨਾਨਕ ਸਭ ਗੁਣ ਐਨਾ।
ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੋ ਸਾਰੇ ਗੁਣਾਂ ਦੇ ਘਰ ਨੇ, ਜਿਨ੍ਹਾਂ ਚ ਸਾਰੇ ਗੁਣ ਹਨ।
ਉੱਤਰ ਤਿੰਨ ਕੋ ਦੇ ਨਾ ਕੋ।
ਮਹਾਰਾਜ ਜੀ ਨੇ ਕੋਈ ਜਵਾਬ ਨਹੀਂ ਦਿੱਤਾ। ਇੱਕ ਸ਼ਬਦ ਪਹਿਲਾਂ ਉਚਾਰਿਆ ਪਰ ਉਹਨਾਂ ਦੀ ਸਮਝ ਚ ਨਹੀਂ ਪਿਆ। ਮੁੜ ਕੇ ਸਤਿਗੁਰੂ ਜੀ ਨੂੰ ਜੋ ਕੁਝ ਇਹਨਾਂ ਨੇ ਕਿਹਾ ਸੁਣੇ ਗਏ ਸਤਿਗੁਰੂ ਜੀ, ਅੱਗੋਂ ਕੋਈ ਜਵਾਬ ਮੇਰੇ ਸਾਹਿਬਾਂ ਗੁਰਦੇਵ ਨੇ ਨਹੀਂ ਦਿੱਤਾ।
ਕਰੀ ਮਸ਼ਟ ਵੱਡ ਜਾਣੈ ਸੋ।
ਇਹ ਜਾਣ ਕੇ ਚੁੱਪ ਕਰ ਰਹੇ ਸਤਿਗੁਰੂ ਜੀ ਵੀ ਇਹ ਵੱਡੇ ਨੇ, ਮਾਂ ਪਿਓ ਦੇ ਤੁੱਲ ਨੇ, ਇਸ ਕਰਕੇ ਸਤਿਗੁਰੂ ਜੀ ਇਹਨਾਂ ਨੂੰ ਵੱਡੇ ਜਾਣ ਕੇ ਕੋਈ ਜਵਾਬ ਨਹੀਂ ਦਿੱਤਾ। ਪਾਤਸ਼ਾਹ ਜੀ ਨੇ ਚੁੱਪ ਹੀ ਧਾਰਨ ਕਰੀ ਰੱਖੀ।
ਦੋਹਰਾ ਦੌਲਤ ਖਾਨ ਨਰੇਸ਼ ਧਨ ਭੇਜ ਦਿਓ ਤੈ ਕਾਲ।
ਇਧਰ ਨਵਾਬ ਦੌਲਤ ਖਾਨ ਨੇ, ਕਿਉਂਕਿ ਉਹਨੇ ਕਹਿ ਦਿੱਤਾ ਸੀ ਮਹਾਰਾਜ ਜੀ ਨੂੰ ਵੀ ਜਿਹੜੇ ਤੁਹਾਡੇ ਪੈਸੇ ਨੇ ਮੇਰੇ ਕੋਲ ਮੈਂ ਅੱਧੇ ਅੱਧੇ ਕਰ ਦਿੰਨਾ, ਅੱਧੇ ਤੁਹਾਡੇ ਘਰ ਬੱਚਿਆਂ ਨੂੰ ਭੇਜ ਦਿੰਨਾ, ਅੱਧੇ ਫਕੀਰਾਂ ਚ ਦਾਨ ਕਰ ਦਿੰਨਾ। ਮਹਾਰਾਜ ਜੀ ਨੇ ਕਿਹਾ ਸੀ ਵੀ ਅਸੀਂ ਤਾਂ ਦੇ ਦਿੱਤੇ ਨੇ, ਅੱਗੋਂ ਜੋ ਤੂੰ ਮਰਜ਼ੀ ਕਰ। ਕਹਿੰਦੇ ਦੌਲਤ ਖਾਂ ਨੇ ਇੰਨੇ ਨੂੰ ਜਿਹੜੇ ਪੈਸੇ ਮਹਾਰਾਜ ਜੀ ਦੇ 760 ਰੁਪਏ ਸਨ, ਉਹਦੇ ਵਿੱਚੋਂ ਅੱਧਾ ਹਿੱਸਾ ਉਸ ਵੇਲੇ ਸਤਿਗੁਰਾਂ ਦੇ ਘਰ ਭੇਜ ਦਿੱਤਾ।
80 ਅਦਕ ਪੁਨ 300 ਆਨੇ ਨਿਕਟ ਗੋਪਾਲ।
380 ਰੁਪਈਆ ਅੱਧ ਬਣਦਾ ਸੀ, ਤੇ 380 ਰੁਪਈਏ ਲਿਆ ਕੇ ਮਹਾਰਾਜ ਜੀ ਦੇ ਕੋਲ ਦੇ ਦਿੱਤੇ।
ਜੋ ਪਈ लीन जयराम हाथ सो दरबार।
380 रुपया जो नवाब दौलत खां ने भेजा ओ भाईया जयराम जी ने अपने हथां च लिया। भाईए जयराम ने 380 रुपया अपने हथां च लैके
जाए सुलखणी टिग दिए सरबार।
महाराज जी दे भाईया जयराम जी ने ओ पैसे लए ते जाके माता सुलखणी जी नूं दित्ते। आख्या लो सुलखणी जी घर दे खर्च चलाण वास्ते आ माया है ता आप जी दी गुरु नानक साहब दी है ते आ हुण तुसी रख लो।
अर्ध रहे सो खान नृपाला।
जेड़े अद्धे सानू नृपाल ने दौलत खां ने अपने कोल रख ले ने क्योंकि ओनू भी सतगुरु जी हुक्म करके आए सन।
दए फकीरन जहां विशाला।
ओदे विचों जेड़े अद्धे सन ओने फकीरां च दे दित्ते ने दान कर दित्ते ने ते आ 380 रुपया तुहाडे हिस्से आउंदा अद्ध क्योंकि बापू मूल चंद जी गए सन उत्थे इना दी पुकार सुन के उन्हें अद्धे पैसे तुहाडे घर भेजे हन।
सो बासुर तैं बीते ओ सगरा।
ए बचन बिलास करदिया सारा दिन बीत गया।
सास ससुर को करते ओ झगरा।
सारा दिन बाबा मूल चंद ते माता चंदो राणी दोवें महाराज गुरु नानक साहब नाल झगड़दे ही रहे। सारा दिन कोई ना कोई बचन कहिंदे ही रहे।
रजनी पई आन कर जबई।
इन्ने नूं दिन बीतिया ते रात दा समा हो गया। जिस वेले रात आन पई
भोजन कर पोडे सब कर ही।
भोजन छकिया लंगर पानी छकिया रात नूं ते घर दे विच ही आपो अपने आसना ते विराजमान होए।
अरणोदत उठ आर तिहारी।
इधर दुखा नू हरन वाले सतगुरु जी अमृत वेले पैर रात रेंदिया सवा पैर रात रेंदिया पातशाह जाग पेंदे सन। गरीब नवाज पातशाह जी महाराज जी उठे हन।
गवने जै सरता बर बारी।
महाराज जी जिथे वेई नदी बगदी वेई दे जल च इशनान करदे सी सतगुरु जी ते वेई दे निर्मल स्वच्छ जल च इशनान करन लई साहब जी गए।
कर दातन मुख जलज पखारा।
साहबा ने दातन कीती है ते दातन करके फिर पातशाह जी ने जल दे नाल अपना मुख पखारिया है।
उन मजन किए वे मझारा।
वेई दे निर्मल जल विच मेरे साहबा ने इशनान कीता है। कई बेरी सतगुरां दी समाधि भी लग जांदी सी जल च खलोतिया ते मेरे साहब सच्चे पातशाह जी ने वेई दे निर्मल जल ते स्वच्छ जल च इशनान कीता है।
वहर निकस कर पहुंच शरीरा।
बाहर निकल के जल चो मेरे साहबा ने अपने शरीर दे उते लगा पानी जल ओ कपड़े नाल पूंजिया साफ कीता है।
कीन कुपीने गुनी गहीरा।
गरीब नवाज पातशाह जी ने लंगोट धारण कीता होया ते शरीर दे उते महाराज जी ने सोहनी खफनी धारण कीती चोला बना के ओ शरीर ते धारण कीता है।
पे इस थित तैरो हेरे ओरोरा।
महाराज जी बैठ गए ते बैठिया अमृत वेला बीत गया ते जदों लोह जी लगी ना दिन चढ़िया सूरज उदय होया ते नेत्र सतगुरां दे बंद सी ते लागे महाराज जी ने रोला सुनिया। अचानक झगड़े दी आवाज आउण लगी एक पासे। महाराज जी दे कन्ना दे विचों आवाज पई
उतो जगाती खतरी ठोरा।
की वेख्या सतगुरां ने भी नदी दे उत्ते एक छोटा जा पुल बनिया होया। उस पुल दे उत्ते एक खतरी जगात लैण वाला टैक्स लैण वाला बैठा होया भी उस पुल तो जेड़ा लंघदा है उहदे कोलो टैक्स लैंदा है। कहिंदे इस प्रकार दे नाल कहिंदे एक जगात लैण वाला खत्री भाई ओ उत्थे नदी दे कंडे दे उत्ते बैठा होया सी।
इक द्विज तेन आन तो रोका।
उन्हे की कीता भी एक पंडित जी गऊ लै के आ रहे सी ते लंघना सी उस पुल तो ते उन्हें रोक लिया लंघन वेले ते लंघन वेले रोक के कहन लगा
देओ जगात आन तो सोका।
कहन लगा भी तू सुका ही लंघ चलिया इथों तेनू पता नहीं भी ये पुल है ਇਥੋਂ ਤੈਨੂੰ ਜੁਗਾਤ ਦੇ ਕੇ ਲੰਘਣਾ ਪੈਣਾ, ਟੈਕਸ ਦੇਣਾ ਪੈਣਾ ਗਊ ਦਾ ਜੇ ਇਥੋਂ ਲੰਘਣਾ। ਹੋਲਾ ਏ ਤੇ ਮੈਂ ਇੱਥੇ ਟੈਕਸ ਲੈਣ ਵਾਸਤੇ ਬੈਠਾ ਹੋਇਆ, ਨਵਾਬ ਨੇ ਮੈਨੂੰ ਬਿਠਾਇਆ ਇੱਥੇ, ਮੈਂ ਮੁਸਲਮਾਨਾਂ ਦੇ ਕੋਲ ਨੌਕਰੀ ਕਰਦਾ, ਮੇਰੀ ਇਹ ਡਿਊਟੀ ਹੈ, ਤੇ ਮੈਂ ਤੇਰੇ ਕੋਲੋਂ ਟੈਕਸ ਲਏ ਬਿਨਾਂ ਤੈਨੂੰ ਇੱਥੋਂ ਜਾਣ ਨਹੀਂ ਦੇਣਾ।
ਜਾਚੇ ਕਿਤਕ ਨਹੀਂ ਤੈ ਪਾਸੀ,
ਤੇ ਜਿੰਨੇ ਪੈਸੇ ਮੰਗਦਾ ਸੀ, ਲੋਭੀ ਹੋ ਕੇ ਜ਼ਿਆਦਾ ਮੰਗ ਰਿਹਾ ਸੀ, ਉਹਨਾਂ ਟੈਕਸ ਨਹੀਂ ਸੀ ਜਿੰਨਾ ਲੋਭੀ ਹੋ ਕੇ ਮੰਗ ਰਿਹਾ ਸੀ। ਪੰਡਿਤ ਜੀ ਕਹਿਣ, ਮਹਾਰਾਜ ਇੰਨਾ ਟੈਕਸ ਸਾਡੇ ਕੋਲ ਕਿੱਥੇ, ਤੁਹਾਡੇ ਜੇ 36 ਜਜਮਾਨਾਂ ਕੋਲੋਂ ਦਾਨ ਲੈ ਕੇ, ਤੇ ਅਸੀਂ ਆ ਗਊ ਵੀ ਕਿਸੇ ਨੇ ਦਾਨ ਹੀ ਕੀਤੀ ਹੈ, ਤੇ ਦਾਨ ਦਿੱਤੀ ਹੋਈ ਚੀਜ਼ ਨੂੰ ਇੱਥੋਂ ਲੈ ਕੇ ਜਾਣਾ, ਤੇ ਉਹਦੇ ਵਾਸਤੇ ਹੁਣ ਮੈਂ ਤੈਨੂੰ ਕਾਹਦਾ ਟੈਕਸ ਦਿਆਂ, ਤੇ ਨਾਲੇ ਜਿੰਨਾ ਤੁਸੀਂ ਮੰਗ ਰਹੇ ਹੋ ਇੰਨਾ ਮੇਰੇ ਕੋਲ ਹੈ ਵੀ ਨਹੀਂ, ਮੈਂ ਦੇ ਵੀ ਨਹੀਂ ਸਕਦਾ।
ਦਵਿਜ ਕੀ ਦਸ਼ਾ ਦੇਖ ਅਬਿਨਾਸ਼ੀ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਵੀ ਪੰਡਿਤ ਜੀ ਨੇ ਤੇ ਰਾਹ ਤੇ ਖਲੋਤਾ ਹੋਇਆ ਜਗਾਤ ਲੈਣ ਵਾਲਾ, ਟੈਕਸ ਲੈਣ ਵਾਲਾ ਪੰਡਿਤ ਨਾਲ ਬਹਿਸਬਾਜ਼ੀ ਕਰ ਰਿਹਾ ਵੀ ਮੈਂ ਨਹੀਂ ਜਾਣ ਦੇਣਾ। ਪੰਡਿਤ ਜੀ ਕਹਿੰਦੇ ਜਾਣ ਦੇ ਵੀ ਧਰਮ ਦੇ ਉੱਤੇ ਟੈਕਸ ਨਹੀਂ ਲੱਗਦਾ, ਤੇ ਅਸੀਂ ਧਾਰਮਿਕ ਵਿਅਕਤੀ ਹਾਂ ਤੇ ਧਰਮ ਦੇ ਉੱਤੇ ਕਾਹਦਾ ਟੈਕਸ ਲਾਉਣਾ ਤੂੰ, ਨਾ ਧਾਰਮਿਕ ਸਥਾਨਾਂ ਤੇ ਕੋਈ ਟੈਕਸ ਲੱਗ ਸਕਦਾ, ਪਰਮੇਸ਼ਰ ਦੇ ਘਰ ਨੇ ਇਹ ਪਰਮੇਸ਼ਰ ਦੇ ਨਿਮਿਤ ਦਾਨ ਮਿਲਿਆ, ਇਹਦੇ ਤੇ ਕਾਹਦਾ ਟੈਕਸ ਤੈਨੂੰ ਦੇਈਏ। ਕਹਿੰਦੇ ਇਸ ਪ੍ਰਕਾਰ ਬਹਿਸਬਾਜ਼ੀ ਹੋ ਰਹੀ ਸੀ ਦੋਹਾਂ ਦੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਹਨਾਂ ਵੱਲ ਵੇਖਿਆ।
ਚੌਂਕਾ ਧੋਤੀ ਟਿੱਕਾ ਮਾਲਾ,
ਮਹਾਰਾਜ ਜੀ ਨੇ ਵੇਖਿਆ ਵੀ ਪੰਡਿਤ ਜੀ ਨੇ ਵੀ ਮੱਥੇ ਤੇ ਤਿਲਕ ਲਾਇਆ ਹੋਇਆ, ਧੋਤੀ ਬੱਧੀ ਹੋਈ, ਗਲ ਦੇ ਵਿੱਚ ਮਾਲਾ ਪਾਈ ਹੋਈ ਹੈ, ਤੇ ਜਿਹੜਾ ਜਗਾਤ ਲੈਣ ਵਾਲਾ ਸੀ ਧੋਤੀ ਉਹਨੇ ਵੀ ਬੱਧੀ ਹੋਈ ਹੈ, ਤਿਲਕ ਉਹਨੇ ਵੀ ਲਾਇਆ ਹੋਇਆ, ਤੇ ਗਲ ਦੇ ਵਿੱਚ ਮਾਲਾ ਪਾ ਕੇ ਜਨੇਊ ਪਾ ਕੇ ਉਹ ਵੀ ਪੂਰਾ ਆਪਣੇ ਧਰਮ ਚ ਪੱਕਾ ਨਜ਼ਰ ਆ ਰਿਹਾ।
ਭਲੇ ਬਣਾਓ ਲਖਿਓ ਕਿਰਪਾਲਾ,
ਕਿਰਪਾਲੂ ਪਾਤਸ਼ਾਹ ਨੇ ਵੇਖਿਆ ਵੀ ਦੋਵਾਂ ਦਾ ਭਲਾ ਬਣਾਓ, ਇੱਕੋ ਜਿਹਾ ਬਣਿਆ ਹੋਇਆ, ਪਾਤਸ਼ਾਹ ਵੇਖਿਆ ਵੀ ਵਧੀਕੀ ਕਰ ਰਿਹਾ ਉਹ ਛੱਤਰੀ ਉਸ ਬ੍ਰਾਹਮਣ ਦੇ ਨਾਲ, ਹਾਲਾਂਕਿ ਉਸ ਬ੍ਰਾਹਮਣ ਦਾ ਹੱਕ ਹੈ ਉਥੋਂ ਲੰਘ ਜਾਣਾ, ਤੇ ਉਹਦਾ ਤਾਂ ਜਜਮਾਨ ਦਾ ਤੇ ਵਾਸਤੇ ਤਾਂ ਉਹ ਗੁਰੂ ਹੈ ਨਾ, ਤੇ ਉਹ ਹੁਣ ਆਪਣੇ ਗੁਰੂ ਨੂੰ ਰੋਕੀ ਖਲੋਤਾ ਵੀ ਇਹ ਸਹੀ ਨਹੀਂ, ਇਹ ਦਰੁਸਤ ਨਹੀਂ, ਨਾਲੇ ਧੱਕਾ ਕਰ ਰਿਹਾ, ਜਿੰਨਾ ਟੈਕਸ ਹੈ ਉਹਨਾਂ ਨਹੀਂ ਲੈਂਦਾ, ਜ਼ਿਆਦਾ ਮੰਗ ਰਿਹਾ, ਇਹ ਵੀ ਰਿਸ਼ਵਤ ਖੋਰੀ ਵਾਲੀ ਬਿਰਤੀ ਇਹਦੇ ਵਿੱਚ ਬਣੀ ਹੋਈ, ਤੇ ਆਪਣੇ ਧਰਮ ਵਾਲਿਆਂ ਨੂੰ, ਜੇ ਇਹਦੀ ਥਾਂ ਤੇ ਕੋਈ ਮੁਸਲਮਾਨ ਭਾਈ ਆਇਆ ਹੁੰਦਾ ਗਾਂ ਲੈ ਕੇ, ਨਾਲੇ ਤਾਂ ਉਹਨੂੰ 7 ਵਾਰੀ ਸਲਾਮਾ ਕਰਦਾ, ਨਾਲੇ ਕਹਿੰਦਾ ਜੀ ਜਾਓ ਮਹਾਰਾਜ ਤੁਹਾਡੇ ਕੋਲੋਂ ਟੈਕਸ ਥੋੜੀ ਲੈਣਾ, ਤੇ ਆਪਣੇ ਭਾਈਚਾਰੇ ਦਾ ਆਪਣੇ ਧਰਮ ਦਾ ਇਹਨਾਂ ਦਾ ਪ੍ਰਚਾਰਕ ਹੋਵੇ ਉਹਦੀ ਇਹ ਪੂਜਾ ਕਰਦੇ ਹੋਣ, ਜਿਹੜੀ ਗਊ ਦੀ ਪੂਜਾ ਕਰਦੇ, ਕਿਉਂਕਿ ਉਸੇ ਗਊ ਦਾ ਗੋਬਰ ਚੁੱਕ ਕੇ ਨਾ ਇਹਨੇ ਚੌਂਕਾ ਲਿਪਿਆ ਥੱਲੇ, ਮਹਾਰਾਜ ਕਹਿੰਦੇ ਵੀ ਉਹ ਗਊ ਦੇ ਤੱਤ ਤੇ ਟੈਕਸ ਲਾਉਣਾ ਤੇ ਉਹਦੇ ਗੋਹੇ ਦੇ ਨਾਲ ਚੌਂਕਾ ਲਿਪਣਾ, ਵੀ ਇਹ ਸੱਜਣਾ ਇਹ ਦੋਵੇਂ ਗੱਲਾਂ, ਨਾਲੇ ਉਹਦੀ ਪੂਜਾ ਕਰਦਾ ਨਾਲੇ ਉਹਦੇ ਤੇ ਟੈਕਸ ਲਾਉਣਾ। ਪਾਤਸ਼ਾਹ ਆਖਿਆ ਵੀ ਇਹ ਗੱਲ ਠੀਕ ਨਹੀਂ, ਅਨਿਆ ਹੋ ਰਿਹਾ, ਅਨਿਆ ਹੁੰਦਾ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਵੇਖਿਆ।
ਬਿਪਰ ਗਊ ਕੀ ਮੋਚਨ ਰੋਕਾ,
ਮਹਾਰਾਜ ਜੀ ਨੇ ਵੇਖਿਆ ਵੀ ਬ੍ਰਾਹਮਣ ਤੇ ਗਊ ਦੀ ਰੋਕ ਜਿਹੜੀ ਆ ਉਹ ਹਟਾਉਣੀ ਹੈ, ਉਹ ਰੋਕ ਹਟਾਉਣ ਵਾਸਤੇ
ਇਸ ਪਰ ਸ਼੍ਰੀ ਗੁਰ ਕਹਿਓ ਸ਼ਲੋਕਾ,
ਮਹਾਰਾਜ ਜੀ ਨੇ ਇੱਕ ਸ਼ਲੋਕ ਉਚਾਰਨ ਕੀਤਾ, ਉੱਥੇ ਬੈਠੇ ਸਾਹਮਣੇ ਲਾਗੇ ਹੀ ਬੈਠੇ ਸਨ, ਤੇ ਸਲੋਕ ਉਚਾਰਿਆ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕਿ ਉਹ ਬ੍ਰਾਹਮਣ ਤੇ ਗਊ ਨੂੰ ਉਥੋਂ ਛੱਡ ਦਿੱਤਾ ਜਾਵੇ, ਰੋਕ ਉਹਨਾਂ ਦੀ ਹਟਾ ਦਿੱਤੀ ਜਾਵੇ। ਉਸ ਛੱਤਰੀ ਪ੍ਰਤੀ ਮਹਾਰਾਜ ਜੀ ਇਹ ਬਚਨ ਉਚਾਰ ਕੇ ਕਹਿਣ ਲੱਗੇ,
ਸਲੋਕ ਮਹੱਲਾ ਪਹਿਲਾ, ਗਊ ਬ੍ਰਾਹਮਣ ਕੋ ਕਰ ਲਾਵੋ, ਗੋਬਰ ਤਰਨ ਨਾ ਜਾਈ।
ਗਰੀਬਨ ਵਾਜ ਪਾਤਸ਼ਾਹ ਜੀ ਕਹਿੰਦੇ ਉਹ ਭਲੇ ਮਾਨਸਾ ਵੀ ਗਊ ਤੇ ਬ੍ਰਾਹਮਣ ਦੋਵਾਂ ਦੇ ਉੱਤੇ ਤਾਂ ਤੂੰ ਟੈਕਸ ਲਾ ਰਿਹਾ, ਉਸੇ ਗਊ ਦਾ ਗੋਬਰ ਤੂੰ ਚੌਂਕਾ ਲਿਪ ਕੇ ਪ੍ਰਸ਼ਾਦਾ ਤਿਆਰ ਕਰਕੇ ਖਾ ਰਿਹਾ ਉੱਥੇ, ਤੇ ਕਹਿੰਦਾ ਵੀ ਇਹ ਗਊ ਦਾ ਗੋਬਰ ਬੜਾ ਪਵਿੱਤਰ ਹੈ, ਤੇ ਜਿੱਥੇ ਚੌਂਕੇ ਚ ਫੇਰ ਦਿੱਤਾ ਜਾਏ ਉਹ ਥਾਂ ਪਵਿੱਤਰ ਹੋ ਜਾਂਦੀ ਹੈ, ਉਥੇ ਬਹਿ ਕੇ ਭੋਜਨ ਛਕੀਏ ਤੇ ਪਵਿੱਤਰ ਹੁੰਦਾ। ਮਹਾਰਾਜ ਜੀ ਕਹਿੰਦੇ ਵੀ ਉਸ ਗਊ ਦੇ ਉੱਤੇ ਤਾਂ ਟੈਕਸ ਲਾ ਰਿਹਾ ਤੂੰ, ਬ੍ਰਾਹਮਣ ਦੇ ਉੱਤੇ ਤੂੰ ਟੈਕਸ ਲਾ ਰਿਹਾ, ਇਹ ਦੱਸ ਵੀ ਉਸ ਗਊ ਦੇ ਗੋਬਰ ਨਾਲ ਤਰ ਜਾਏਗਾ? ਗੋਬਰ ਤਰਨ ਨਾ ਜਾਈ, ਇਹ ਮਹਾਰਾਜ ਜੀ ਦੀ ਦਲੀਲ ਸੀ, ਤਰਕ ਸੀ। ਔਰ ਇਹ ਤਰਕ ਨੂੰ ਕੋਈ ਕੱਟ ਨਹੀਂ ਸਕਦਾ, ਕਿਉਂਕਿ ਸੱਚੀ ਤਰਕ ਸੀ। ਇਹ ਗੋਬਰ ਨੂੰ ਤਾਂ ਸਤਿਕਾਰ ਦੇ ਰਿਹਾ, ਪਰ ਜਿਸ ਦਾ ਹੈ ਉਹਦਾ ਸਤਿਕਾਰ ਕੋਈ ਨਹੀਂ। ਜਿਹੜਾ ਲੈ ਕੇ ਜਾ ਰਿਹਾ ਉਹ ਤੁਹਾਡੀ ਕੁੱਲ ਦਾ ਵਿਦਵਾਨ ਪੰਡਿਤ ਬ੍ਰਾਹਮਣ ਹੈ, ਤੁਸੀਂ ਉਹਨੂੰ ਆਪਣਾ ਗੁਰੂ ਰੂਪ ਕਰਕੇ ਵੀ ਜਾਣਦੇ ਹੋ ਵੀ ਬ੍ਰਾਹਮਣ ਸਾਡਾ ਗੁਰੂ ਹੈ, ਉਹਦੇ ਤੇ ਵੀ ਟੈਕਸ ਲਾ ਰਹੇ ਹੋ, ਤੇ ਕੱਲੇ ਗੋਬਰ ਨਾਲ ਤਰ ਜਾਏਗਾ ਸੱਜਣਾ? ਮਹਾਰਾਜ ਜੀ ਕਹਿੰਦੇ ਕੱਲੇ ਗੋਬਰ ਨਾਲ ਨਹੀਂ ਤਰਿਆ ਜਾਣਾ।
ਧੋਤੀ ਟਿੱਕਾ ਤੈ ਜਪ ਮਾਲੀ, ਕਾਨ ਮਲੇ ਛਾਂ ਖਾਈ।
ਤੇੜ ਧੋਤੀ ਵੀ ਤੂੰ ਲਾਈ ਹੋਈ ਆ, ਮੱਥੇ ਤੇ ਟਿੱਕਾ ਤੂੰ ਲਾਇਆ ਹੋਇਆ, ਜਪ ਮਾਲੀ ਮਾਲਾ ਗਲ ਦੇ ਵਿਚ ਤੂੰ ਪਾਈ ਹੋਈ ਹੈ, ਪਰ ਤੇਰੀ ਮੱਤ ਜਿਹੜੀ ਆ ਉਹ ਮਲੇਛਾਂ ਵਾਲੀ ਹੋਈ ਪਈ। ਮਲੇਛ ਕਿਹਨੂੰ ਕਹਿੰਦੇ? ਮਲ ਜਮਾ ਇੱਛ, ਮੈਲ ਦੀ ਇੱਛਾ ਰੱਖਣ ਵਾਲਾ ਮੈਲਾ, ਉਹਨੂੰ ਕਹਿੰਦੇ ਮਲੇਛ। ਤੇ ਮਹਾਰਾਜ ਜੀ ਕਹਿੰਦੇ ਮਲੇਛਾਂ ਦਾ ਧਾਨ ਖਾ ਕੇ ਤੇਰੀ ਮੱਤ ਵੀ ਮਲੇਛ ਹੋ ਗਈ ਹੈ, ਇਹਨੂੰ ਸਮਝ ਨਹੀਂ ਰਹੀ ਵੀ ਜਿਹੋ ਜਿਹਾ ਤੇਰਾ ਚਿੰਨ ਸਰੀਰ ਤੇ ਆ, ਉਹੋ ਜਿਹਾ ਉਸ ਪੰਡਿਤ ਦੇ ਸਰੀਰ ਤੇ ਆ, ਉਹਦੀ ਧੋਤੀ, ਉਹਦੀ ਜਪਮਾਲੀ, ਉਹਦੇ ਮੱਥੇ ਤੇ ਤਿਲਕ ਨਹੀਂ ਤੈਨੂੰ ਨਜ਼ਰ ਆਉਂਦਾ? ਸਾਹਿਬ ਜੀ ਕਹਿਣ ਲੱਗੇ ਵੀ ਮਲੇਛਾਂ ਦਾ ਧਾਨ ਖਾਂਦੇ ਹੋ, ਔਰ ਉਹਦਾ ਆਪਣੀਆਂ ਬਿਰਤੀਆਂ ਤੁਸੀਂ ਇਸ ਤਰ੍ਹਾਂ ਦੀਆਂ ਬਣਾਈਆਂ ਹੋਈਆਂ ਨੇ।
ਅੰਤਰ ਪੂਜਾ ਪੜੇ ਕਤੇ ਬਾ, ਸੰਜਮ ਤੁਰਤਾ ਪਾਈ।
ਮਹਾਰਾਜ ਜੀ ਕਹਿੰਦੇ ਹੋ ਨਿਜ ਗੁਰ ਲੋਪੀਓ, ਆਪਣੇ ਗੁਰੂ ਨੂੰ ਲੁਕਾ ਕੇ ਪੂਜਣ ਵਾਲੇ ਹੋ, ਇਹ ਬੜਾ ਵੱਡਾ ਗੁਨਾਹ ਆ ਕਿ ਪੂਜਾ ਕਰਦੇ ਹੋ ਆਪਣੇ ਠਾਕੁਰਾਂ ਦੀ ਤੇ ਅੰਦਰ ਵੜ ਕੇ ਤਾਲੇ ਮਾਰ ਕੇ ਵੀ ਕਿਤੇ ਪਤਾ ਨਾ ਲੱਗ ਜੇ, ਜਿਹਦੇ ਕੋਲ ਨੌਕਰੀ ਕਰਦੇ ਆ ਤੁਰਕਾਂ ਕੋਲ ਉਹਨਾਂ ਨੂੰ ਨਾ ਪਤਾ ਲੱਗ ਜੇ। ਪੂਜਾ ਕਰਦੇ ਹੋ ਅੰਦਰ ਵੜ ਕੇ ਲੁਕ ਕੇ, ਤੇ ਫਿਰ ਮਹਾਰਾਜ ਜੀ ਕਹਿੰਦੇ ਕਿਤਾਬਾਂ ਪੜ੍ਹਦੇ ਹੋ ਬਾਹਰ ਆ ਕੇ ਮੁਸਲਮਾਨਾਂ ਨੂੰ ਵਿਖਾਉਣ ਲਈ ਕਿ ਅਸੀਂ ਤੁਹਾਡੇ ਗ੍ਰੰਥ ਪੜ੍ਹਦੇ ਹਾਂ, ਤੁਹਾਡੇ ਧਰਮ ਗ੍ਰੰਥਾਂ ਦਾ ਸਤਿਕਾਰ ਕਰਦੇ ਹਾਂ, ਉਹਨਾਂ ਨੂੰ ਖੁਸ਼ ਕਰਨ ਵਾਸਤੇ ਉਹਨਾਂ ਦੀ ਚਾਪਲੂਸੀਆਂ। ਤੇ ਮਹਾਰਾਜ ਜੀ ਕਹਿੰਦੇ ਫਿਰ ਸੰਜਮ ਤੁਰਕਾਂ ਭਾਈ, ਜਿਹੜੀ ਮਰਿਆਦਾ ਤੁਰਕਾਂ ਨੂੰ ਚੰਗੀ ਲੱਗੇ ਉਹ ਰੱਖਦੇ ਹੋ, ਵੀ ਜਿਹੜੀ ਮਰਿਆਦਾ ਤੁਹਾਡੇ ਧਰਮ ਨੇ ਕਹੀ ਹੈ ਰੱਖਣ ਨੂੰ ਉਹ ਤੁਸੀਂ ਲੁਕ ਕੇ ਕਰਦੇ ਹੋ, ਤੇ ਜਿਹੜੀ ਤੁਰਕਾਂ ਦੀ ਮਰਿਆਦਾ ਤੁਰਕਾਂ ਨੂੰ ਚੰਗੀ ਲੱਗੇ ਉਹ ਤੁਹਾਨੂੰ ਚੰਗੀ ਲੱਗਦੀ। ਅੱਜ ਸਾਡੇ ਵਿੱਚ ਵੀ ਇਹੀ ਹਾਲ ਹੈ। ਇਹ ਬਚਨ ਮਹਾਰਾਜ ਗੁਰੂ ਨਾਨਕ ਸਾਹਿਬ ਕੱਲੇ ਉਸ ਖੱਤਰੀ ਭਾਈ ਵਾਸਤੇ, ਹਿੰਦੂ ਭਾਈ ਵਾਸਤੇ ਨਹੀਂ ਕਹਿ ਰਹੇ। ਅੱਜ ਸਾਡੀਆਂ ਵੀ ਕੁਝ ਬਿਰਤੀਆਂ ਇਹੋ ਜਿਹੀਆਂ ਬਣ ਗਈਆਂ ਨੇ ਕਿ ਅਸੀਂ ਵੀ ਚਾਓ ਨਹੀਂ ਰੱਖਦੇ। ਜੇ ਕੋਈ ਅੰਮ੍ਰਿਤਧਾਰੀ ਸਿੰਘ ਹੈ ਉਹਨੂੰ ਕਹੋ ਵੀ ਜੇ ਕਿਰਪਾਨ ਉੱਤੋਂ ਦੀ ਪਾ ਲੈ, ਤੇ ਉਹ ਕਹਿੰਦਾ ਜੀ ਨਹੀਂ ਜੀ ਦਫ਼ਤਰ ਚ ਜਾਈਦਾ ਹੈ, ਤੇ ਉਹ ਦਫ਼ਤਰ ਦੇ ਵਿੱਚ ਨਾ ਜੀ ਸਾਰੇ ਬੰਦੇ ਹੈ ਨੀ ਇਹੋ ਜਿਹੇ, ਤੇ ਫਿਰ ਉਹ ਕਹਿੰਦੇ ਜੀ ਮੈਂ ਆਖਿਆ ਭਾਈ ਉਹ ਰੋਕਦੇ ਨੇ, ਕਹਿੰਦੇ ਨਹੀਂ, ਫਿਰ ਜੀ ਜਿਹੋ ਜਿਹੇ ਹੁੰਦੇ ਨੇ ਉਹੋ ਜਿਹਾ ਬਣਨਾ ਪੈਂਦਾ, ਤੇ ਫਿਰ ਉਹ ਛੱਤਰੀ ਵਿੱਚ ਤੇ ਉਹਦੇ ਵਿੱਚ ਕੀ ਫਰਕ ਹੋ ਗਿਆ? ਵੀ ਆਪ ਪੂਜਾ ਕਰਦੇ ਹੋ ਮਹਾਰਾਜ ਜੀ ਕਹਿੰਦੇ ਲੁਕ ਕੇ ਲੁਕਾ ਕੇ, ਤੇ ਬਾਹਰਲੀ ਮਰਿਆਦਾ ਰੱਖਦੇ ਹੋ ਉਹਨਾਂ ਵਾਲੀ ਤੁਰਕਾਂ ਵਾਲੀ, ਜਿਹੜੀ ਕਿਸੇ ਆਪਣੇ ਤੋਂ ਵੱਡੇ ਅਫਸਰ ਨੂੰ ਚੰਗੀ ਲੱਗੇ ਉਹ ਮਰਿਆਦਾ ਰੱਖਣੀ, ਉਹਨੂੰ ਇਹ ਚੰਗਾ ਲੱਗਦਾ ਉਸ ਤਰ੍ਹਾਂ ਦਾ ਰਹਿਣਾ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਵੀ ਦੋ ਬੇੜੀਆਂ ਨੇ, ਇੱਦਾਂ ਨਹੀਂ ਪਾਰ ਹੋਇਆ ਜਾਣਾ। ਸੰਜਮ ਤੁਰਕਾਂ ਭਾਈ, ਭਾਈ ਦਾ ਮਤਲਬ ਹੈ ਪਾ ਜਾਣਾ। ਜਿਹੜੀ ਮਰਿਆਦਾ ਤੁਰਕਾਂ ਨੂੰ ਪਾਉਂਦੀ ਹੈ ਉਹ ਮਰਿਆਦਾ ਰੱਖਦੇ ਹੋ, ਜਿਹੜੀ ਮਰਿਆਦਾ ਤੁਹਾਡੇ ਰਹਿਬਰ ਨੇ, ਤੁਹਾਡੇ ਪੈਗੰਬਰ ਨੇ, ਤੁਹਾਡੇ ਗੁਰੂ ਨੇ ਕਹੀ ਹੈ ਉਹ ਮਰਿਆਦਾ ਦੀ ਪਾਲਣਾ ਨਹੀਂ ਕਰਦੇ।
ਛੋਡੀ ਲੇ ਪਾਖੰਡਾ,
ਛੱਡਦੇ ਪਖੰਡ, ਇਹ ਪਖੰਡ ਹੈ ਬਾਹਰਲਾ ਵਿਖਾਵਾ ਕਰਨਾ, ਇਹ ਪਾਖੰਡ ਛੱਡਦੇ।
ਨਾਮ ਲਏ ਜਾਏ ਤਰਨ ਦਾ,
ਜਪ ਪਰਮੇਸ਼ਰ ਦਾ, ਕਿਉਂਕਿ ਨਾਮ ਲਏਗਾ ਤੇ ਤਰੇਗਾ, ਇਹੋ ਜਿਹੇ ਕੰਮ ਕਰਕੇ ਨੀ ਜੇ ਤੇਰੇ ਕੋਲ ਤਰਿਆ ਜਾਣਾ। ਨਾਮ ਲਏਗਾ ਤੇ ਤਰੰਦਾ, ਇਹ ਸੰਸਾਰ ਤੋਂ ਤਰਨ ਜੋਗਾ ਹੋ ਜਾਏਗਾ।
ਮਹੱਲਾ ਪਹਿਲਾ, ਮਾਨਸ ਖਾਣੇ ਕਰੇ ਨਿਵਾਜ।
ਉਸ ਸਮੇਂ ਦੀ ਜਿਹੜੀ ਹਾਲਤ ਸੀ ਤੁਰਕਾਂ ਦੀ, ਕਿਉਂਕਿ ਉਹ ਵੀ ਬੜੇ ਜ਼ਾਲਮ ਜ਼ੁਲਮ ਕਰਨ ਵਾਲੇ ਬਣੇ ਹੋਏ ਰਾਜੇ ਸੀ ਨਾ, ਰਾਜੇ ਸੀ ਮੁਕੱਦਮ ਕੁੱਤੇ ਵਾਲੀ ਹਾਲਤ ਬਣੀ ਹੋਈ ਸੀ।
महाराज जी कहते हो जड़े बंदे खाने ने सबूतियां नू खा जान वाले मानस खाने करह नवाज फिर मुड़ के नमाज पढ़ के कहते जी साड़ी जेड़ा गुनाह है वह बख्शिया गया। बंदा खाण वेले तो मन च तरस नहीं आया दया नहीं आई तो नमाज पढ़ के बख्शे जाणगे। वह मानस खाने महाराज जी बंदे खाण वाले महाराज जी कहते जड़े बंदे खाण वाले ने बंदे किवें खांदे ने लुट कसुट करके गरीब का हक खो के खा लेना वह तो बंदे खाण तोल ही है ना। ते कहदे ओ मानस खाने जेड़े ने नमाज पढ़दे ने
छुरी वगायन तिन गल ताग
किन्हां नूं लाउंदे ने महाराज जी कहंदे जिन्हां दे गलां च धागे पाए हुए ओ छतरी नूं कहंदे तेरे वर्गियां नूं लाउंदे छुरी फड़ा के भी तुसीं वड्डो तेरी ड्यूटी ला दित्ती इत्थे भी आ ब्राह्मण ते टैक्स लैके खा गरीब तों भी लैके खाई जा। हुण गरीब कोल जिहदे कोल है ही नहीं उहनूं ओह टैक्स कित्थों तारे ओह कित्थों देवे। तो महाराज जी कहते जिन्हां दे गल च धागे छुरियां उन्हां नूं फड़ा दित्तियां वी तुसीं वढ वढ के लियाओ खावांगे असीं। ते फिर महाराज जी कहते पूरे तुसीं गुनाहगार कोई नहीं नाल छुरियां फड़न वाले जिन्हां दे आखे लग के करदे ओ तां चलो गुनाहगार हैं नहीं पर जिहड़े आखे लग के करन वाले ने ओह गुनाहगार नहीं होणगे। ते तुसीं किवें कहंदे हो असीं गोबर नाल तर जांगे महाराज जी कहते एदां नहीं तरिया जाणा।
तिन कर ब्राह्मण पूरे नाद
जिहड़े छुरी वगाण वाले तेरे वर्गे छत्री ने लोकां दियां गले वढ वढ के उन्हां दे कोलों धन खो खो के खाण वाले फिर जदों अपने घर जांदे ने ते जाके फिर इहो जे पंडितां नूं बुलाउंदे महाराज पंडित नूं भी कहिंदे फिर आ जिहड़े पंडित लोक ने इह उन्हां दे घर जाके फिर नाद पूरदे ने जी वेद पढ़दे ने जाके हवन करदे ने ਉਹ ਮਲੇਛਾ ਕੋਲੋਂ ਲਿਆਉਂਦੇ ਨੇ ਉਹਨਾਂ ਮਲੇਛਾ ਨੇ ਘਰ ਲਿਆਂਦਾ ਧਨ ਉਹਦੇ ਨਾਲ ਪੂਜਾ ਕਰਾਈ ਪੂਜਾ ਕਰਨ ਵਾਸਤੇ ਇਹੋ ਜਿਹੇ ਬ੍ਰਾਹਮਣ ਉਹਨਾਂ ਦੇ ਘਰ ਗਏ
ਉਹਨਾਂ ਪਿਆਵੇ ਓਈ ਸਾਧ
ਬ੍ਰਾਹਮਣ ਆਖੇ ਵੀ ਮੈਂ ਬਚ ਜਾਗਾ ਮੈਂ ਸੱਚਾ ਸੁੱਚਾ ਆ ਮੈਂ ਤਾਂ ਆਪਣਾ ਹੱਕ ਲਿਆ। ਮਹਾਰਾਜ ਜੀ ਕਹਿੰਦੇ ਉਹ ਮਲੇਛਾ ਦੇ ਘਰੋਂ ਲਿਆਂਦਾ ਗਿਆ ਕਿਸੇ ਗਰੀਬ ਨੂੰ ਵੱਢ ਕੇ ਧਨ ਉਸ ਧਨ ਦੇ ਨਾਲ ਅੱਗੇ ਫਿਰ ਤੂੰ ਹਵਨ ਕਰਾਵੇ ਪੂਜਾ ਕਰਕੇ ਉਹ ਦਾਨ ਪੰਡਿਤ ਨੂੰ ਦੇਵੇ ਤੇ ਜਿਹੜਾ ਉਹ ਧਨ ਪੰਡਿਤ ਨੇ ਖਾਣਾ ਮਹਾਰਾਜ ਜੀ ਕਹਿੰਦੇ ਉਹਨੂੰ ਵੀ ਉਨਾ ਹੀ ਸਵਾਦ ਉਨਾ ਹੀ ਫਲ ਪ੍ਰਾਪਤ ਹੋਣਾ ਉਹਨਾਂ ਪਿਆਵਾ ਉਹੀ ਸਾਦ ਉਹਨੂੰ ਵੀ ਉਨਾ ਹੀ ਨਾਲ ਲੇਖਾ ਦੇਣਾ ਪੈਣਾ ਹਿਸਾਬ ਕਿਤਾਬ ਉਹਨੂੰ ਵੀ ਉਨਾ ਹੀ ਦੇਣਾ ਪੈਣਾ। ਮਲਕ ਭਾਗੋ ਨੂੰ ਤਾਂ ਹੀ ਮਹਾਰਾਜ ਜੀ ਨੇ ਕਹਿ ਦਿੱਤਾ ਅਸੀਂ ਨੀ ਖਾਣੇ ਤੇਰੇ ਪੂੜੇ। ਕਹਿੰਦਾ ਜੀ ਕਿਉਂ ਮਹਾਰਾਜ? ਕਹਿੰਦੇ ਗਰੀਬਾਂ ਦਾ ਲਹੂ ਹੈ ਤੇਰੇ ਪੂੜਿਆਂ ਚ ਨਚੋੜ ਨਚੋੜ ਕੇ ਗਰੀਬਾਂ ਦੇ ਲਹੂ ਨੂੰ ਤੂੰ ਫਿਰ ਸਾਲ ਬਾਅਦ ਬ੍ਰਹਮ ਭੋਜ ਕਰ ਦੇਵੇ ਤੇ ਆਖੇ ਹੁਣ ਮੇਰੇ ਗੁਨਾਹਾਂ ਤੇ ਪੜਦਾ ਪੈ ਗਿਆ ਏਦਾਂ ਨੀ ਬਣਦੀ ਗੱਲ। ਇਸੇ ਕਰਕੇ ਪਾਤਸ਼ਾਹ ਨੇ ਉੱਥੇ ਵੀ ਖੰਡਨ ਕੀਤਾ ਸੀ। ਤੇ ਮਹਾਰਾਜ ਜੀ ਕਹਿੰਦੇ ਜਦੋਂ ਫਿਰ ਬ੍ਰਾਹਮਣ ਲੋਕ ਉਹਨਾਂ ਦੇ ਘਰ ਜਾ ਕੇ ਨਾਦ ਪੂਰਦੇ ਨੇ ਫਿਰ ਉਹਨਾਂ ਨੂੰ ਵੀ ਉਨਾ ਹੀ ਸਵਾਦ ਫਲ ਪ੍ਰਾਪਤ ਹੁੰਦਾ ਉਹ ਵੀ ਉਨਾ ਹੀ ਨਾਲ ਨਪੀੜੇ ਜਾਣਗੇ ਜੰਮਾਂ ਦੇ ਕੋਲ।
ਕੂੜੀ ਰਾਸ ਕੂੜਾ ਵਪਾਰ
ਮਹਾਰਾਜ ਕਹਿੰਦੇ ਰਾਸ ਵੀ ਝੂਠੀ ਤੇ ਝੂਠੀ ਰਾਸ ਨਾਲ ਵਪਾਰ ਵੀ ਝੂਠਾ ਹੈ।
ਕੂੜ ਬੋਲ ਕਰੇ ਆਹਾਰ
ਝੂਠ ਬੋਲ ਬੋਲ ਕੇ ਆਹਾਰ ਕਰਦੇ ਨੇ ਭੋਜਨ ਕਰਦੇ ਨੇ ਪਹਿਲਾਂ ਮਲੇਛਾਂ ਕੋਲ ਝੂਠ ਬੋਲਿਆ ਤੁਰਕਾਂ ਦੇ ਕੋਲ ਤੇ ਫਿਰ ਉਹਨਾਂ ਦੇ ਕੋਲ ਜਦੋਂ ਬ੍ਰਾਹਮਣ ਲੋਕ ਗਏ ਉਹ ਵੀ ਝੂਠ ਬੋਲ ਕੇ ਕੂੜ ਬੋਲ ਕੇ ਆਹਾਰ ਕਰਦੇ ਨੇ।
ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ ਭਰਪੂਰ
ਸ਼ਰਮ ਤੇ ਧਰਮ ਦਾ ਡੇਰਾ ਮਹਾਰਾਜ ਜੀ ਕਹਿੰਦੇ ਬੜਾ ਦੂਰ ਹੋ ਗਿਆ। ਕਲਯੁਗ ਦਾ ਪਹਿਰਾ ਇਹੋ ਜਿਹਾ ਭਿਆਨਕ ਹੋ ਕੇ ਵਰਤ ਰਿਹਾ ਪਾਤਸ਼ਾਹ ਕਹਿੰਦੇ ਸ਼ਰਮ ਧਰਮ ਦੋਵੇਂ ਨਜ਼ਰ ਨਹੀਂ ਆਉਂਦੇ। ਸ਼ਰਮ ਧਰਮ ਦੋਏ ਛੱਪ ਖਲੋਏ ਕੂੜ ਫਿਰੈ ਪ੍ਰਧਾਨ ਵੇਲਾ ਲੋ ਕਾਜੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜੈ ਸੈਤਾਨ ਵੇਲਾ ਲੋ। ਮਹਾਰਾਜ ਜੀ ਕਹਿੰਦੇ ਹੈ ਹਾਲ ਇਹੀ ਬਣ ਗਿਆ ਕੂੜ ਸਾਰੇ ਪਾਸੇ ਪ੍ਰਧਾਨ ਹੋ ਕੇ ਚੱਲ ਰਿਹਾ ਸ਼ਰਮ ਤੇ ਧਰਮ ਦਾ ਡੇਰਾ ਬਹੁਤ ਦੂਰ ਹੈ। ਸਨ ਗੁਰੂ ਨਾਨਕ ਸਾਹਿਬ ਕਹਿੰਦੇ ਕੂੜ ਸਾਰੇ ਪਾਸੇ ਭਰਿਆ ਹੋਇਆ
ਮੱਥੇ ਟਿੱਕਾ ਤੇੜ ਧੋਤੀ ਕਖਾਈ
ਆ ਵੇਖੋ ਮੱਥੇ ਤੇ ਟਿੱਕਾ ਲਾਇਆ ਤੇੜ ਧੋਤੀ ਕਖਾਈ ਖਿੱਚ ਕੇ ਬੱਧੀ ਹੋਈ ਹੈ।
ਹੱਥ ਛੁਰੀ ਜਗਤ ਕਸਾਈ
ਹੱਥ ਚ ਛੁਰੀ ਫੜੀ ਆ ਤੇ ਜਗਤ ਦਾ ਕਸਾਈ ਬਣਿਆ ਹੋਇਆ ਛੁਰੀ ਫੜ ਕੇ। ਉਹ ਕਹਿੰਦਾ ਜੀ ਮੈਂ ਤਾਂ ਛੁਰੀ ਨੀ ਫੜੀ। ਮਹਾਰਾਜ ਕਹਿੰਦੇ ਛੁਰੀ ਦਾ ਮਤਲਬ ਇਹ ਨੀ ਵੀ ਜਿਹੜੀ ਹੱਥ ਚ ਫੜੀ ਛੁਰੀ ਦਾ ਮਤਲਬ ਹੈ ਆ ਜਿਹੜਾ ਗਰੀਬ ਨੂੰ ਤੂੰ ਕਹਿੰਦਾ ਲਿਆ ਟੈਕਸ ਇਹਦਾ ਮੈਂ ਨੀ ਜਾਣ ਦੇਣਾ, ਉਹ ਹੁਣ ਟੈਕਸ ਦੇਣ ਦਾ ਉਹਦੇ ਕੋਲ ਹੱਕ ਵੀ ਕੋਈ ਨੀ, ਉਹ ਨਾ ਹੀ ਦੇ ਸਕਦਾ ਤੇ ਨਾ ਤੇਰੇ ਕੋਲ ਮੰਗਣ ਦਾ ਹੱਕ ਹੈ, ਫਿਰ ਵੀ ਤੂੰ ਮੰਗ ਰਿਹਾ, ਇਹ ਵੀ ਤਾਂ ਛੁਰੀ ਚਲਾ ਰਿਹਾ, ਜਗਤ ਦਾ ਕਸਾਈ ਬਣਿਆ ਹੋਇਆ।
ਨੀਲ ਵਸਤ੍ਰ ਪੈਰ ਹੋਵੇ ਪਰਵਾਨ,
ਤੁਰਕਾਂ ਨੂੰ ਖੁਸ਼ ਕਰਨ ਵਾਸਤੇ ਉਹਨਾਂ ਦੇ ਜਿਹੜੇ ਰੰਗ ਦੇ ਨੀਲੇ ਰੰਗ ਦੇ ਜਿਹੜੇ ਕੱਪੜੇ ਨੇ ਉਹ ਪਾ ਕੇ ਉਹਨਾਂ ਤੁਰਕਾਂ ਨੂੰ ਜਾ ਕੇ ਆਪਣਾ ਆਪ ਪ੍ਰਵਾਨ ਕਰਾਉਂਦੇ ਹੋ।
ਮਲੇਛ ਧਨ ਲੈ ਪੂਜੈ ਪੁਰਾਣ,
ਮਲੇਛਾਂ ਦਾ ਧਨ ਲਿਆ ਕੇ ਫਿਰ ਉਸ ਧਨ ਦੇ ਨਾਲ ਤੁਸੀਂ ਪੁਰਾਣ ਪੂਜਾ ਕਰਾਉਂਦੇ ਹੋ, ਪੰਡਤਾਂ ਨੂੰ ਬੁਲਾ ਕੇ ਕਹਿੰਦੇ ਜੀ ਪੁਰਾਣਾ ਦੀ ਪੂਜਾ ਕਰੋ, ਧਨ ਤਾਂ ਮਲੇਛਾਂ ਦਾ ਲਿਆਏ ਤੇ ਮਲੇਛਾਂ ਦਾ ਧਨ ਲਿਆ ਕੇ ਫਿਰ ਪੁਰਾਣਾ ਦੀ ਪੂਜਾ ਪਾਸੇ ਲਾਇਆ।
ਅਪਾਖੇ ਆਕਾ ਕੁੱਠਾ ਬੱਕਰਾ ਖਾਣਾ,
ਫਿਰ ਉਹ ਜਿਹੜੇ ਅਪਾਖੇ ਨੇ ਤੁਰਕ, ਅਪਾਖਿਆ ਕਹਿੰਦੇ ਨੇ ਵੀ ਜਿਹੜੇ ਸ਼ੁੱਧ ਬੋਲੀ ਨਾ ਬੋਲਣ, ਕਲਮਾ ਪੜ ਕੇ ਫਿਰ ਜਿਹੜਾ ਕੋਹਿਆ ਹੋਇਆ ਬੱਕਰਾ ਉਹਨਾਂ ਦੀ ਕਿਸਮ ਨਾਲ ਹਲਾਲ ਕੀਤਾ ਹੋਇਆ ਉਹ ਫਿਰ ਉਹਨਾਂ ਦੇ ਨਾਲ ਜਦੋਂ ਉਹ ਖਾਂਦੇ ਨੇ ਤੇ ਤੁਸੀਂ ਵੀ ਬਹਿ ਕੇ ਖਾਂਦੇ ਹੋ, ਦੱਸੋ ਉਦੋਂ ਤੁਹਾਡਾ ਇਹ ਜੰਜੂ ਕਿੱਥੇ ਜਾਂਦਾ? ਮਹਾਰਾਜ ਕਹਿੰਦੇ ਉਦੋਂ ਤੁਹਾਡੇ ਮੱਥੇ ਤੇ ਲਾਏ ਤਿਲਕ ਕਿੱਥੇ ਜਾਂਦੇ ਨੇ? ਉਦੋਂ ਉਹਨਾਂ ਨੂੰ ਖੁਸ਼ ਕਰਨ ਵਾਸਤੇ ਨਹੀਂ ਮੀਆਂ ਜੀ, ਆਹ ਅਸੀਂ ਵੀ ਤੁਹਾਡੇ ਨਾਲ ਬੈਠਾਂਗੇ, ਫਿਰ ਉਹਨਾਂ ਨੂੰ ਖੁਸ਼ ਕਰਨ ਵਾਸਤੇ ਉਹਨਾਂ ਦੀਆਂ ਰੋਹ ਰੀਤੀਆਂ ਮੁਤਾਬਕ ਅਪਾਖਿਆਂ ਦਾ ਉੱਠਾ ਕੋਹਿਆ ਹੋਇਆ ਬੱਕਰਾ ਤੁਸੀਂ ਬਹਿ ਕੇ ਖਾਂਦੇ ਹੋ।
ਚੋਕੇ ਉੱਪਰ ਕਿਸੇ ਨਾ ਜਾਣਾ,
ਲੋਕਾਂ ਨੂੰ ਤੁਸੀਂ ਕੋਈ ਵਿਚਾਰਾ ਮਾੜਾ ਗਰੀਬ ਗੁਰਦਾ ਕੋਲੋਂ ਲੰਘ ਜੇ ਤੁਹਾਡੇ ਚੌਂਕੇ ਦੇ ਤੇ ਉਹਨੂੰ ਕਹਿੰਦੇ ਸਾਡੇ ਨੇੜੇ ਨਾ ਹੀ ਚੌਂਕੇ ਦੇ ਪਿੱਟਿਆ ਜਾਏਗਾ। ਤੇ ਮਹਾਰਾਜ ਜੀ ਕਹਿੰਦੇ ਉਦੋਂ ਨੀ ਪਿੱਟੇ ਜਾਂਦੇ ਤੁਸੀਂ ਜਦੋਂ ਤੁਰਕਾਂ ਦੀ ਜੂਠ ਬਹਿ ਕੇ ਉਹਨਾਂ ਦੀ ਥਾਲੀ ਚ ਖਾਂਦੇ ਹੋ, ਉਦੋਂ ਕਿੱਥੇ ਜਾਂਦਾ ਤੁਹਾਡਾ ਸ਼ਰਮ, ਉਦੋਂ ਕਿੱਥੇ ਜਾਂਦੀ ਤੁਹਾਡਾ ਧਰਮ ਕਿੱਥੇ ਜਾਂਦਾ, ਉਦੋਂ ਸ਼ਰਮ ਧਰਮ ਕਿੱਥੇ ਹੈ? ਤੇ ਉਦਾਂ ਮਹਾਰਾਜ ਜੀ ਕਹਿੰਦੇ ਚੌਂਕੇ ਉੱਪਰ ਕਿਸੇ ਨਾ ਜਾਣਾ, ਚੌਂਕੇ ਤੇ ਕਿਸੇ ਨੂੰ ਜਾਣ ਨੀ ਦਿੰਦੇ, ਦੂਸਰੇ ਨੂੰ ਕਹਿੰਦੇ ਵੀ ਅਸੀਂ ਆਪਣੇ ਚੌਂਕੇ ਦੇ ਵਿੱਚ ਪੈਰ ਨੀ ਰੱਖਣ ਦਿੰਦੇ।
ਦੇ ਕੇ ਚੌਕਾ ਕੱਢੀ ਕਾਰ,
ਚੌਕਾ ਬਣਾ ਕੇ ਫਿਰ ਆਲੇ ਦੁਆਲੇ ਲਕੀਰ ਖਿੱਚ ਦਿੰਦੇ ਹੋ, ਕਾਰ ਖਿੱਚ ਦਿੰਦੇ ਹੋ।
ਉੱਪਰ ਆਏ ਬੈਠੇ ਕੁੜਿਆਰ,
ਕਹਿੰਦੇ ਉਹ ਝੂਠੋ ਜਗਤੇ ਸਾਰੇ ਸੰਸਾਰ ਦੇ ਝੂਠਿਓ, ਆਲੇ ਦੁਆਲੇ ਕਾਰ ਖਿੱਚ ਕੇ ਚੌਂਕਾ ਬਣਾ ਕੇ ਤੇ ਫਿਰ ਸਾਰੇ ਝੂਠੇ ਹੀ ਵਿੱਚ ਬਹਿ ਗਏ ਇਕੱਠੇ ਹੋ ਕੇ, ਉਹ ਤੁਸੀਂ ਤਾਂ ਕੁੜਿਆਰ ਹੋ, ਝੂਠੇ ਹੋ, ਝੂਠ ਦਾ ਸਹਾਰਾ ਲੈਣ ਵਾਲੇ, ਉਹ ਕਹਿੰਦੇ ਉੱਤੇ ਆ ਕੇ ਬੈਠ ਗਏ।
ਮਤ ਪਿੱਟੈ ਵੇ ਮਤ ਪਿੱਟੈ,
ਫਿਰ ਜਦੋਂ ਕੋਈ ਦੂਸਰਾ ਕੋਲੋਂ ਲੰਘਣ ਲੱਗੇ ਤੇ ਉਹਨੂੰ ਕਹਿ ਦੋ ਮਤਾ ਕਿਤੇ ਭਿੱਟ ਜੇ ਸਾਡਾ ਅੰਨ, ਮਤਾ ਕਿਤੇ ਸਾਡਾ ਚੌਂਕਾ ਭਿੱਟ ਜੇ, ਇਹਦੀ ਛਾਂ ਨਾ ਪੈ ਜੇ ਕਿਤੇ ਚੌਂਕੇ ਚ, ਵੇਖਿਓ ਕਿਤੇ ਲਕੀਰ ਦੇ ਅੰਦਰ ਨਾ ਇਹ ਪੈਰ ਪਾ ਦੇਵੇ, ਮਤ ਕਿਤੇ ਸਾਡਾ ਚੌਂਕਾ ਫਿੱਟਿਆ ਜਾਵੇ।
ਇਹ ਅੰਨ ਸਾਡਾ ਫਿੱਟ,
ਕਿਤੇ ਜਿਹੜਾ ਅੰਨ ਹੈ ਸਾਡਾ ਫਿੱਟ ਨਾ ਜਾਵੇ, ਇਹ ਭ੍ਰਿਸ਼ਟ ਨਾ ਹੋ ਜਾਏ। ਕਹਿੰਦੇ ਉਦੋਂ ਫਿਰ ਏਦਾਂ ਕਹਿਣ ਲੱਗ ਪੈਂਦੇ ਹੋ, ਰੱਜ ਕੇ ਝੂਠ ਬੋਲਣ ਵਾਲੇ ਹੋ, ਜਦੋਂ ਫਿਰ ਚੌਂਕਾ ਬਣਾ ਕੇ ਕਾਰਾਂ ਖਿੱਚ ਕੇ ਬਹਿੰਦੇ ਹੋ, ਉਦੋਂ ਆਪਣੇ ਨਾਲ ਵੀ ਤਾਂ ਭੈੜੀਆਂ ਬਿਰਤੀਆਂ ਲੈ ਕੇ ਬਹਿੰਦੇ ਹੋ, ਕਬੁੱਧ ਡੁੰਮਣੀ ਕੁਦਿਆ ਕਸਾਇਣ ਪਰ ਨਿੰਦਾ ਘੱਟ ਝੂਹੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀਆ ਜਾਂ ਚਾਰੇ ਬੈਠੀਆਂ ਨਾਲ। ਫਿਰ ਇਹ ਲਕੀਰਾਂ ਖਿੱਚੀਆਂ ਕੀ ਕਰਦੀਆਂ ਨੇ ਜੇ ਚਾਰੇ ਨਾਲ ਰੱਖੀਆਂ ਨੇ ਬਿਠਾ ਕੇ, ਮਰਾਸ਼ਨ ਤੁਹਾਡੇ ਨਾਲ ਬੈਠੀ ਹੈ ਡੂਮਣੀ, ਉਹਨੂੰ ਵੀ ਨੀਵਾਂ ਕਹਿੰਦੇ ਹੋ ਤੁਸੀਂ, ਉਹ ਤੁਹਾਡੇ ਨਾਲ ਬੈਠੀ ਕਬੁੱਧੀ ਮਾੜੀ ਮਤ, ਕੁਦਿਆ ਕਸਾਇਣ ਕਸਾਇਣ ਨਾਲ ਬਿਠਾਈ ਹੋਈ ਹੈ, ਉਹ ਕੇ ਖਾਣ ਵਾਲੀ ਦਇਆ ਤੋਂ ਵੀ ਹੁਣੇ ਹੋ ਕੇ ਬੈਠੇ ਹੋ, ਪਰਾਈ ਨਿੰਦਾ ਰੂਪੀ ਚੂੜੀ ਆਪਣੇ ਨਾਲ ਬਿਠਾਈ ਹੋਈ ਹੈ, ਲੋਕਾਂ ਦੀ ਨਿੰਦਾ ਕਰਦੇ ਹੋ ਬਗਾਨਿਆਂ ਦੀ ਦੂਸਰਿਆਂ ਦੀ, ਤੇ ਫਿਰ ਕ੍ਰੋਧ ਰੂਪੀ ਚੰਡਾਲ ਵੀ ਨਾਲ ਬਿਠਾਇਆ, ਤੇ ਫਿਰ ਲਕੀਰਾਂ ਖਿੱਚੀਆਂ ਕੀ ਕਰਦੀਆਂ, ਚੌਂਕਾ ਕਿਵੇਂ ਪਵਿੱਤਰ ਹੋ ਗਿਆ? ਉਦਾਂ ਲੋਕਾਂ ਨੂੰ ਕਹਿੰਦੇ ਹੋ ਮਤਾ ਕਿਤੇ ਸਾਡੇ ਨੇੜੇ ਆ ਜਾ, ਕਿਤੇ ਸਾਡਾ ਅੰਨ ਨਾ ਫਿੱਟ ਜਾਏ, ਕਿਤੇ ਸਾਡਾ ਚੌਂਕਾ ਨਾ ਪਿੱਟਿਆ ਜਾਵੇ।
ਤਨ ਫਿੱਟੈ ਫੇੜ ਕਰੇ ਨਾ,
ਕਿਤੇ ਸਰੀਰ ਤੇ ਵੀ ਛਾਂ ਪੈ ਜਾਏ ਤੇ ਚੌਂਕੇ ਤੇ ਵੀ ਛਾਂ ਪੈ ਜਾਏ, ਦੁਬਾਰਾ ਫਿਰ ਜਾ ਕੇ ਪ੍ਰਸ਼ਾਦਾ ਤਿਆਰ ਕਰਦੇ, ਦੁਬਾਰਾ ਫਿਰ ਜਾ ਕੇ ਨਹਾਉਂਦੇ ਨੇ, ਸਰੀਰ ਨੂੰ ਪਵਿੱਤਰ ਕਰਦੇ ਨੇ।
ਮਨ ਝੂਠੈ ਚੁਲੀ ਪਰੇ
ਨਾ, ਕਹਿੰਦੇ ਤਰਕਾਰ ਹੈ ਤੁਹਾਡੇ ਤੇ, ਉਹ ਮਨ ਝੂਠੇ ਤੇ ਮੂੰਹ ਚ ਚੂੜੀਆਂ ਭਰ ਭਰ ਮੂੰਹ ਸੁੱਚੇ ਕਰਦੇ ਹੋ, ਜਿਹੜਾ ਮੂੰਹ ਸੁੱਚਾ ਹੋ ਹੀ ਨਹੀਂ ਸਕਦਾ, ਹੈ ਹੀ ਝੂਠਾ, ਉਹਨੂੰ ਮੂੰਹ ਚ ਪਾਣੀ ਪਾ ਕੇ ਕੁਰਲੀਆਂ ਕਰਕੇ ਸੁੱਚਾ ਕਰਦੇ ਹੋ, ਤੇ ਮਨ ਝੂਠੇ ਨੇ, ਮਨ ਝੂਠ ਤੇ ਕੂੜ ਨਾਲ ਭਰੇ ਹੋਏ ਨੇ।
ਕਹੋ ਨਾਨਕ ਸੱਚ ਤੇ ਆਈ ਐ ਸੁੱਚ ਹੋਵੇ ਤਾਂ ਸੱਚ ਪਾਈ ਐ।
ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹ ਹਾਲੇ ਵੀ ਵੇਲਾ ਜੇ ਸੱਚ ਧਿਆਓ ਸੱਚ, ਕਿਉਂਕਿ ਜਦੋਂ ਸੱਚ ਨੂੰ ਧਿਆਓਗੇ ਤਾਂ ਸੁੱਚ ਹੋਵੇਗੀ, ਸੁੱਚ ਹੋਵੇ ਤਾਂ ਸੱਚ ਪਾਈ ਐ। ਸੱਚ ਨੂੰ ਪਾਓਗੇ ਨਾ ਤਦੇ ਸੁੱਚ ਹੋਏਗੀ, ਜੇ ਸੱਚ ਦੀ ਪ੍ਰਾਪਤੀ ਨਾ ਹੋਵੇਗੀ ਤੇ ਸੁੱਚੇ ਵੀ ਨਾ ਹੋਵੋਗੇ।
ਜੋ ਪਈ ਸੁਨ ਸਤ ਗੁਰ ਤੇ ਤਰਕ ਸਮੇਤਾ,
ਸੱਚ ਦੇ ਤਰਕ ਸਮੇਤ ਜਦੋਂ ਇਹ ਬਚਨ ਸੁਣੇ,
ਪਰ ਉਹ ਚਰਨ ਖੱਤਰੀ ਚਿਤ ਚੇਤਾ,
ਉਸੇ ਵੇਲੇ ਖੱਤਰੀ ਮਹਾਰਾਜ ਜੀ ਦੇ ਚਰਨਾਂ ਤੇ ਟੱਟ ਪਿਆ, ਮਹਾਰਾਜ ਜੀ ਦੇ ਚਰਨ ਹੀ ਪੈ ਗਿਆ ਜਦੋਂ ਪਾਤਸ਼ਾਹ ਦੇ ਬਚਨ ਸੁਣੇ।
ਮੈਂ ਭੂਲੋ ਤੁਮ ਮਾਰਗ ਪਾਇਓ, ਧਨ ਲਾਲ ਚਿਤੇ ਚਿਤ ਬਿਰ ਮਾਇਓ।
ਮੈਂ ਭੁੱਲ ਗਿਆ ਸੀ ਤੁਸੀਂ ਮਾਰਗ ਪਾ ਦਿੱਤਾ, ਧਨ ਦੇ ਲਾਲਚ ਕਰਕੇ ਮੇਰਾ ਚਿੱਤ ਭਰਮ ਗਿਆ ਸੀ, ਪਰ ਸਤਿਗੁਰੂ ਤੁਸਾਂ ਮੈਨੂੰ ਸੋਝੀ ਬਖਸ਼ ਦਿੱਤੀ ਹੈ।
ਹੇਰ ਕਿਰਪਾ ਕਰ ਨਾਮ ਦ੍ਰਿੜਾਵਾ, ਤਰਿਓ ਕਸ਼ਟ ਤੇ ਮੋਹ ਨਸਾਵਾ।
ਤੁਸੀਂ ਕਿਰਪਾ ਕਰਕੇ ਮੈਨੂੰ ਨਾਮ ਦ੍ਰਿੜਾ ਦਿੱਤਾ, ਮੈਂ ਕਸ਼ਟਾਂ ਤੋਂ ਰਹਿਤ ਹੋ ਗਿਆ। ਮਹਾਰਾਜ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ ਉਸੇ ਵਕਤ ਜਿੰਨੇ ਕਸ਼ਟ ਸਾਨੇ ਦੇ ਦੂਰ ਕਰ ਦਿੱਤੇ ਔਰ ਅੰਦਰੋਂ ਮੋਹ ਨਸਾ ਦਿੱਤਾ।
ਬਹੁਰ ਗਏ ਉਦਿਆਨ ਮਝਾਰਾ, ਵੈਸੇ ਤੈ ਜਗ ਗੁਰ ਕਰ ਤਾਰਾ।
ਇਹਨੂੰ ਗਿਆਨ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਉੱਥੋਂ ਉੱਠ ਕੇ ਬਾਹਰ ਨੂੰ ਜੰਗਲ ਨੂੰ ਚਲੇ ਗਏ, ਉਦਿਆਨ ਵਿੱਚ ਚਲੇ ਗਏ ਤੇ ਜਾ ਕੇ ਜੰਗਲ ਵਿੱਚ ਹੀ ਮਹਾਰਾਜ ਜੀ ਨੇ ਚੌਂਕੜਾ ਮਾਰ ਲਿਆ, ਉੱਥੇ ਹੀ ਜਾ ਬੈਠੇ, ਕਈ ਦਿਨ ਉੱਥੇ ਹੀ ਆਸਣ ਰੱਖਿਆ। ਇਧਰ ਬਾਬੇ ਮੂਲ ਚੰਦ ਤੇ ਚੰਦੋ ਰਾਣੀ ਨੇ ਵੇਖਿਆ ਵੀ ਇਹ ਹੁਣ ਵਾਪਸ ਘਰ ਨਹੀਂ ਆਉਂਦੇ, ਇਹ ਤਾਂ ਹੁਣ ਪੱਕੇ ਫਕੀਰ ਸਾਧ ਬਣ ਗਏ ਨੇ, ਹੁਣ ਸਾਨੂੰ ਆਪਣੀ ਧੀ ਦੇ ਪਾਲਣ ਦਾ ਬੰਦੋਬਸਤ ਆਪ ਹੀ ਕਰਨਾ ਪਏਗਾ। ਉਹ ਕਥਾ ਆਪ ਦੀ ਅਗਲਿਆਂ ਪ੍ਰਕਰਣਾਂ ਚ ਸੁਣੋਗੇ। ਸਾਹਿਬ ਜੀ ਦੀ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮ, ਹੇ ਪੂਰਨ ਹੇ ਸਰਬਮ, ਹੇ ਸੰਗੀ ਹੇ ਨਿਰੰਕਾਰ, ਹੇ ਗੋਬਿੰਦ ਹੇ ਗੁਣ ਨਿਦਾਨ,
ਜਾਕੇ ਸਦਾ ਬਿਬੇਕ,
ਹੇ ਪਰਮਪਰ ਹਰ ਹਰੇ,
ਹੈ ਪੀਓ ਅਣਹਾਰ,
ਹੇ ਸੰਤਹ ਕੈ ਸਦਾ ਸੰਗ,
ਦਾਰਾ ਆਧਾਰ,
ਹੇ ਠਾਕੁਰ ਹਾਂ ਦਾਸਰੋ,
ਮੈਂ ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀਜਾ ਨਾਮ ਦਾਨ,
ਆਪੋ ਹੀ ਐ ਪਰੋ,
ਆਏ ਪ੍ਰਭ ਸ਼ਰਣਾਗਤੀ,
ਕਿਰਪਾ ਨਿਦ ਦਿਆਲ,
ਏਕ ਅੱਖਰ ਹਰ ਮਨ ਬਸਤ,
ਨਾਨਕ ਉਤ ਨਿਆਲ,
ਵਾਹਿਗੁਰੁ ਨਾਮ ਜਹਾਜ ਹੈ
ਚੜੇ ਸੋਤਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਪਾਰ ਉਤਾਰਨਿਆ
ਵਾਹਿਗੁਰੁ ਨਾਮ ਜਹਾਜ ਹੈ
ਚੜੇ ਸੋਤਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਪਾਰ ਉਤਾਰਨਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਰੂਪ ਸਾਧ ਸੰਗਤ ਜੀ ਬੇਨਤੀ ਹੈ ਕਿਸੇ ਸੱਜਣ ਦੀ ਡਿੱਗੀ ਹੋਈ ਘੜੀ ਅਤੇ ਮਾਇਆ ਦਰਬਾਰ ਸਾਹਿਬ ਪੁੱਜੀ ਹੈ ਜਿਸ ਕਿਸੇ ਦੀ ਵੀ ਹੋਵੇ ਉਹ ਆਪਣੀ ਨਿਸ਼ਾਨੀ ਦੱਸ ਕੇ ਲੈ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।